නක අංගද ගුරු අමරදාස පද වන්ද රාමදාස අරජන ගුරු වර්ෂරි හර ගෝවින්ද හරි රාය හර ක්‍රිෂ්ණ ගුරු තේග බහාදර චන්ද දසවෙන් ගෝවින්ද සිංහ ගුරු නමෝ චරණ අරබින්ද හිරි ගොර ශබ්ද කමාය ජන ජිත පංච විකාර තන සන්තන කෝ බන්දනා සිර චරණන් පරතාර ඒකංකාර සත්ගුරු තේ ප්‍රසාද සච් හෝ වාහිගුරු ජී කී ෆතේ විඝන විනාශන සෝ වාහිගුරු ජී කී ෆතේ විඝන විනාශන සෝ
වාහිගුරු साहिब जियो तिंगण मद्दू दोए तिखान करन कार मह बहुत सुजान रह गुरु हर गोबिंद तीरे नित लंगर की लकरी चीरे मंजे बहुत चौंकियां करे सतगुर के घर में सो तरे तिंगण मद्दू दोए तिखान
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਤੇ ਬਖਸ਼ਿਸ਼ ਨਾਲ ਜੋ ਇਤਿਹਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਾਰੰਭ ਹੋਇਆ ਹੈ ਇਸ ਨੂੰ ਆਪਾਂ ਰਲ ਮਿਲ ਕੇ ਸਰਵਣ ਕਰਦੇ ਹਾਂ। ਇਸ ਇਤਿਹਾਸ ਵਿੱਚ ਹੁਣ ਕੁਝ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮੇਂ ਸਮੇਂ ਅਨੁਸਾਰ ਜਿਹੜੇ ਗੁਰਸਿੱਖ ਆਉਂਦੇ ਜਾਂਦੇ ਰਹੇ ਆਪੋ ਆਪਣੀਆਂ ਸ਼ੰਕਾ ਦੀ ਨਿਵਿਰਤੀ ਲਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਪ੍ਰਸ਼ਨ ਕਰਦੇ ਰਹੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੈ ਉਹ ਜਿਹਾ ਜਾਣ ਕੇ ਉਸ ਨੂੰ ਉੱਤਰ ਦਿੰਦੇ ਰਹੇ। ਉਹ ਪ੍ਰਸੰਗ ਐਸੇ ਪ੍ਰਾਰੰਭ ਹੋਏ ਜਿਵੇਂ ਭਾਈ ਨਿਹਾਲਾ ਜੀ ਦੇ ਸੰਬੰਧ ਵਿੱਚ ਪੰਜਾਂ ਗੁਰਸਿੱਖਾਂ ਨੇ ਕਿਹਾ ਕਿ ਮਾੜਾ ਜਦੋਂ ਇਹ ਕਥਾ ਕਰਦਾ ਹੈ ਤਦੋਂ ਮਨ ਬੜਾ ਲੱਗਦਾ ਹੈ, ਹੋਰ ਵੀ ਭਾਵੇਂ ਕਥਾਬਾਜ਼ੀ ਕਿਤਾ ਬਹੁਤ ਹੈ ਲੇਕਿਨ ਉਹ ਗੱਲ ਨਹੀਂ ਬਣਦੀ ਹੈ। ਇਹ ਕਾਰਨ ਕੀ ਹੈ? ਗੁਰੂ ਮਹਾਰਾਜ ਕਹਿਣ ਲੱਗੇ ਵੀ ਕਥਾ ਕਰਨ ਵਾਲੇ ਅੰਦਰ 14 ਗੁਣ ਚਾਹੀਦੇ ਹੈ, ਜੇ ਉਹਨਾਂ ਦੇ ਸਮੇਤ ਹੈ ਫਿਰ ਸੁਣਨ ਵਾਲੇ 'ਤੇ ਅਸਰ ਪੈਂਦਾ ਹੈ। ਜਿਵੇਂ ਬਲੂਕ ਪੱਕੀ ਦਾ ਫੈਰ ਕਰੀਏ ਤਾਂ ਘਰ ਕਰਨ ਦਾ ਮਾਰ ਕੇ ਸਿਰ ਦਿੰਦਾ ਹੈ, ਆ ਬਾਕੀ ਜਿਹੜੀ ਹੁੰਦੀ ਹੈ ਇਹ ਪਟਾਕਾ ਜਿਹਾ ਹੀ ਪਾਉਂਦੀ ਹੈ, ਰੌਲਾ ਉਹਦੇ ਨਾਲ ਜ਼ਿਆਦਾ ਪਾਉਂਦੀ ਹੈ, ਕਰਦੀ ਕੁਰਦੀ ਕੁਝ ਨਹੀਂ। ਇਸੇ ਤਰ੍ਹਾਂ ਜਿਹੜਾ ਕੋਈ ਕਮਾਈ ਵਾਲਾ ਗੁਣਾ ਵਾਲਾ ਪੁਰਸ਼ ਹੈ ਉਹਦਾ ਅਸਰ ਦੂਸਰਿਆਂ ਤੇ ਛੇਤੀ ਪੈਂਦਾ ਹੈ ਤੇ ਉਹ ਝੱਟ ਹੀ ਮਰ ਜਾਂਦਾ। ਜਿਵੇਂ ਉਹ ਫੀਰ ਸਾਹਿਬ ਜੀ ਦੇ ਕੋਲ ਮਾਈ ਇੱਕ ਬੱਚੇ ਨੂੰ ਲੈ ਕੇ ਆਈ ਸੀ, ਉਹ ਗੁੜ ਜ਼ਿਆਦਾ ਖਾਂਦਾ ਸੀ, ਮਾਂ ਰੋਜ਼ ਉਹਨੂੰ ਸਮਝਾਉਂਦੀ ਵਜਾਉਂਦੀ, ਕੋਈ ਅਸਰ ਹੀ ਨਹੀਂ ਕਰਦਾ ਸੀ ਕਿਉਂਕਿ ਆਪ ਉਹ ਗੁੜ ਖਾਂਦੀ ਸੀ। ਆਪ ਉਹਦੇ ਵਿੱਚ ਐਸਾ ਔਗਣ ਸੀ ਵੀ ਉਹ ਖਾ ਜਾਂਦੀ ਸੀ, ਫਿਰ ਉਹ ਬੱਚੇ ਨੂੰ ਕਿਵੇਂ ਹਟਾਵੇ, ਉਹ ਅਸਰ ਕਿਵੇਂ ਪਵੇ। ਫੀਰ ਸਾਹਿਬ ਜੀ ਕੋਲ ਲੈ ਕਿਹਾ, ਇਹ ਕਹਿੰਦੇ ਵੀ ਮਾਤਾ ਜੀ ਸਤਿਕ ਦਿਨਾਂ ਨੂੰ ਲੈ ਕੇ ਆਇਓ, ਫਿਰ ਕਾ ਖਾਂਗੇ, ਕਿਉਂਕਿ ਆਪਣੇ ਵੱਲੀ ਝਾਤੀ ਮਾਰੀ ਹੈ ਵੀ ਅਸੀਂ ਵੀ ਸ਼ੱਕਰ ਖਾ ਕੇ ਹੀ ਇੱਧਰ ਲੱਗੇ ਹਾਂ, ਗੁਰ ਹੁਣ ਵੀ ਡੜੀ ਖਾ ਖੂ ਲੈਂਦੇ ਹਾਂ ਰੋਟੀ ਤੋਂ ਬਾਅਦ, ਪਹਿਲਾਂ ਇਹ ਆਪ ਛੱਡੀਏ ਤੇ ਫਿਰ ਇਹ ਬੱਚੇ ਨੂੰ ਕਹਾਂਗੇ, ਫਿਰ ਇਹਦੇ ਤੇ ਅਸਰ ਜ਼ਰੂਰ ਪਏਗਾ। ਉਹ ਜਿਹੜਾ ਸੀ ਮਾੜਾ ਮੋਟਾ ਛਕਣ ਛਾਉਣ ਵਾਲੀ ਆਦਤ ਜੀ ਉਗਣ ਜਾਂ ਸ਼ਰਤ ਅਲਪ ਆਹਾਰ ਸਲਵਸੀ ਲੈਂਦਰਾ ਦਇਆ ਸ਼ਿਮਾ ਸੰਪੀਤ ਵਾਲਾ ਤਾਂ ਸਾਰਾ ਕੁਛ ਹੈ ਹੀ ਹੈ ਸੀ। ਫਿਰ ਜਦੋਂ ਆਇਆ ਉਹ ਬੱਚਾ ਲੈ ਕੇ ਮਾਈ, ਫਿਰ ਉਹਨੂੰ ਸਿਰ ਤੇ ਹੱਥ ਜਾ ਫੇਰ ਕੇ ਕਹਿਣ ਲੱਗੇ ਵੀ ਇਹ ਨਹੀਂ ਖਾਈਦਾ ਹੈ, ਕਮਾਈ ਤਾਂ ਹੈ ਸੀ, ਬੰਦਗੀ ਸੀ, ਉਹਦਾ ਅਸਰ ਵੀ ਪੈਣਾ ਸੀ। ਇਹ ਤਾਂ 12 ਸਾਲ ਕੋਈ ਕਮਾਈ ਕਰ ਰਹੇ, ਇੱਧਰ ਤਾਂ ਹੁਣ 36 ਸਾਲ ਲਾਏ ਸੀ ਫਰੀਦ ਸਾਹਿਬ ਜੀ ਨੇ। 36 ਸਾਲ ਤੋਂ ਬਾਅਦ ਵੀ ਦੇਖਿਆ ਵੀ ਕੁਝ ਗੱਲ ਨਹੀਂ ਬਣੀ ਹੈ। ਫਿਰ ਕਿਸੇ ਨੇ ਦੱਸਿਆ ਵੀ ਇਹ ਤਾਂ ਜਿਹੜਾ ਕੋਈ ਪੂਰਾ ਹੈ ਨਾ, ਉਹਨੂੰ ਗੁਰੂ ਤਾਰ, ਪੂਰੇ ਗੁਰੂ ਦਾ ਉਪਦੇਸ਼ ਲੈ, ਫਿਰ ਕਮਾਈ ਕਰ ਉਹਦੀ ਆਗਿਆ ਵਿੱਚ, ਫਿਰ ਖੁਦਾ ਦੇ ਦਰਸ਼ਨ ਹੋਣਗੇ। ਤੇ ਫਿਰ ਇਹ ਫਰੀਦ ਉਹ ਜਿੱਥੇ ਮੁਨ ਦੀ ਚਿਸ਼ਤੀ ਦੀ ਜਗ੍ਹਾ ਬਣੀ ਹੈ ਨਾ ਅਜਮੇਰ, ਜਿਹਨੂੰ ਦੂਜਾ ਕਾਬਾ ਮੁਸਲਮਾਨ ਕਹਿੰਦੇ ਹੈ, ਤੇ ਇਹ ਕਾਮਲ ਸੀ, ਫਿਰ ਇਹਦੀ ਆ ਕੇ ਇਹਨੇ ਸੇਵਾ ਸ਼ੁਰੂ ਕੀਤੀ। ਫਿਰ ਸੰਪਰਕ ਕਰਨ ਵਾਸਤੇ ਮੇਰੀ ਚੱਕਰ ਬਾਰਿਸ਼ ਕਰਵਾ ਦਿੱਤੀ, ਇਹਦੀ ਡਿਊਟੀ ਸੀ ਰੋਜ਼ ਤੱਤਾ ਪਾਣੀ ਕਰਕੇ ਇਸ਼ਨਾਨ ਕਰਾਉਣਾ, ਉਹ ਆਗੂ ਗਜੀ ਬੁਝਾ ਦਿੱਤੀ। ਫਿਰ ਇਹਨੂੰ 2:30 ਵਜੇ ਫਿਕਰ ਪਿਆ ਵੀ ਹੁਣ ਗੁਰੂ ਜੀ ਨੇ ਇਸ਼ਨਾਨ ਕਰਨਾ ਹੈ, ਅੱਗ ਤਾਂ ਹੈ ਨਹੀਂ ਕਿਸੇ ਪਾਸੇ, ਉਹ ਠੰਡ ਬੜੀ ਹੈ, ਬਾਰਿਸ਼ ਬੜੀ ਪੈ ਰਹੀ ਹੈ, ਇਹ ਹੁਣ ਜਾਨੇ ਦੇ ਵਿੱਚ ਜਾਂ ਕਮੜੀ ਜੀ ਭਿੱਜ ਜਾਊਗੀ, ਇਹ ਭਾਰੀ ਹੋ ਜਾਊ, ਫਿਰ ਇਹੀ ਕੱਪੜਾ ਉੱਪਰ ਲੈਣ ਵਾਲਾ, ਫਿਰ ਰਾਤ ਨੂੰ ਔਖੇ ਹੋਵਾਂਗੇ। ਫਿਰ ਕਹਿੰਦੇ ਵੀ ਜੋ ਸਜੋ ਕੰਬਲੀ ਅੱਲੋ ਬਸ ਭੇਜੇ, ਭਾਵੇਂ ਕਿੰਨੀ ਸਥਿਤ ਭਾਰੀ ਹੋ ਜਾਏ, ਫਿਰ ਕਿ ਕਮਰੇ ਜੀ ਹੈ ਅੱਲਾ ਵੀ ਜਿੰਨਾ ਮਰਜ਼ੀ ਮੀਂਹ ਬਰਸਾਈ ਜਾਏ, ਇਹ ਜਾਏ ਮਿਲਾ ਤੇ ਨਾ ਸੱਜਣਾ ਟੁੱਟੋ ਨਾ ਹੀ ਨੇ, ਉਹ ਜਿਹੜੇ ਸੱਜਣ ਹੈ ਨਾ ਮੇਰੇ ਮਾਲਕ, ਉਹਨਾਂ ਨੂੰ ਜਾ ਕੇ ਜ਼ਰੂਰ ਮਿਲਣਾ, ਉਹਨਾਂ ਦੀ ਸੇਵਾ ਜ਼ਰੂਰ ਕਰਨੀ ਹੈ, ਨਹੀਂ ਤਾਂ ਪ੍ਰੇਮ ਟੁੱਟ ਜਾਊਗਾ। ਉਸੇ ਵੇਲੇ ਫਿਰ ਦੌੜ ਲਾਈ ਤੇ ਨਗਰ ਵਿੱਚ ਆ ਗਏ ਤੇ ਦੇਖਿਆ ਇੱਕ ਚੁਬਾਰੇ ਵਿੱਚ ਦੀਵਾ ਜਗੇ, ਖਿਆਲ ਕੀਤਾ ਵੀ ਉਹ ਕੋਈ ਜਾਗ ਰਿਹਾ ਭਜਨ ਸਿਮਰਨ ਕਰਨ ਵਾਲਾ, ਉੱਥੋਂ ਅੱਗ ਲੱਗੇ। ਹੁਣ ਭਜਨ ਸਿਮਰਨ ਵਾਲਾ ਤਾਂ ਹੈ ਨਹੀਂ ਸੀ, ਉਹ ਤਾਂ ਸੀ ਬੇਸਵਾ, ਤੇ ਹੱਕਾ ਮਾਰਨ ਲੱਗ ਗਏ ਮਾਤਾ ਜੀ। ਉਹਨੇ ਸੁਣਿਆ ਹੈਰਾਨ ਹੋ ਗਈ ਵੀ ਇਹ ਮਾਂ ਕਹਿਣ ਵਾਲਾ ਕਿਹੜਾ ਆ ਗਿਆ ਜੇ ਤਰਕ ਹੀ, ਇੱਥੇ ਤਾਂ ਹੋਰ ਹੀ ਸਾਰੇ ਭੜੂਏ ਕੰਜਰੀ ਆਉਂਦੇ ਆ, ਇਹ ਮਾਂ ਕਹਿੰਦਾ ਅੱਜ, ਮਾਤਾ ਜੀ ਦਰਵਾਜ਼ਾ ਖੋਲੋ, ਉਹਨੂੰ ਕੀ ਪਤਾ ਹੁਣ ਫਰੀਦ ਨੂੰ, ਇਹ ਤਾਂ ਕੰਜਰੀ ਹੈ। ਉੱਤੋਂ ਦੇਖਿਆ ਝਾਲ ਮਾਰ ਕੇ ਤੇ ਫਕੀਰ ਖੜੋਤਾ, ਕਹਿੰਦੇ ਵੀ ਤੈਨੂੰ ਕੀ ਬਿਪਤਾ ਪਈ ਹੈ, ਇਸ ਵੇਲੇ ਬਾਰਿਸ਼ ਪੈ ਰਹੀ ਹੈ, ਠੰਡ ਹੈ, ਝੱਖੜ ਝੋਲਾ ਚੱਲ ਰਿਹਾ ਹੈ, ਕਹਿੰਦਾ ਵਾਤਾ ਜੀ ਮੈਂ ਗੁਰੂ ਦਾ ਇਸ਼ਨਾਨ ਕਰਾਉਣਾ, ਮੈਂ ਅੱਗ ਲੈਣ ਆਇਆ। ਉਹਨੇ ਸਮਝਿਆ ਚਲੋ ਅਜੇ ਫਕੀਰ ਨੇ ਫਸਾ ਲੈਣੇ ਪੰਜੇ ਚ, ਤੇ ਦਰਵਾਜ਼ਾ ਖੋਲ੍ਹ ਤਾਂ ਉੱਪਰ ਬੁਲਾ ਲਿਆ। ਕਹਿਣ ਲੱਗੀ ਅੱਗ ਲੈਣੀ ਹੈ? ਕਹਿੰਦੇ ਹਾਂ। ਕਹਿੰਦੇ ਅੱਗ ਦੇ ਇਵਜ ਵਿੱਚ ਕੁਝ ਦੇਣਾ ਪਊਗਾ? ਕਹਿੰਦੇ ਮਾਤਾ ਜੀ ਦੇਊਂਗਾ। ਫਿਰ ਕਹਿੰਦੇ ਤੁਹਾਡਾ ਫਕੀਰਾਂ ਦਾ ਕੀ ਹੈ? ਜੰਗਲ ਗਏ ਨਾ ਬੋੜ ਦੇ ਜੋਗੀ, ਕਿਹਦੇ ਮਿੱਤ ਕਿਹਦੇ ਹੁੰਦੇ ਮਿੱਤ? ਤੂੰ ਇੱਥੇ ਸਹੁੰ ਖਾ ਕੇ ਕਹਿ, ਕਸਮ ਖਾ ਕੇ ਕਹਿ ਵੀ ਮੈਂ ਇਹ ਸ਼ਰਤ ਪੂਰੀ ਕਰੂੰ, ਇੱਦਾਂ ਆਊਂਗਾ। ਕਹਿੰਦਾ ਵੀ ਠੀਕ ਹੈ, ਮੈਂ ਗੁਰੂ ਦੀ ਸਹੁੰ ਖਾ ਕੇ ਕਹਿੰਦਾ ਜੋ ਮੰਗੇ ਵੀ ਦੇਵਾਂਗਾ। ਕਹਿਣ ਲੱਗੀ ਹਾਂ, ਅੱਗ ਦੇ ਇਵਜ ਵਿੱਚ ਤੈਨੂੰ ਇੱਕ ਆਨਾ ਦੇਣਾ ਪਊਗਾ। ਕਹਿੰਦਾ ਹਾਂ ਦੇਊਂਗਾ। ਕਹਿੰਦੇ ਚੁੱਲੀ ਛੱਡ, ਕਹਿ ਦਿੱਤਾ ਪਾਣੀ ਲੈ ਕੇ ਹੱਥਾਂ ਵਿੱਚ ਵੀ ਚੁੱਲੀ ਛੱਡਦਾ, ਅੱਗ ਦੇ ਆਨਾ ਦੇਵਾਂਗਾ। ਕਹਿੰਦੇ ਤਿੰਨ ਵਾਰੀ ਆ, ਜਿਵੇਂ ਦਸਤਖਤ ਜੀ ਕਰਾਉਂਦੇ ਨੇ ਤਿੰਨ ਵਾਰੀ, ਕਈ ਵੀ ਪੱਕਾ ਹੋ ਜਾਂਦੀ ਗੱਲ। ਇਸ ਕਰਕੇ ਫਿਰ ਜਦੋਂ ਕਹਿ ਦਿੱਤਾ ਤਿੰਨ ਵਾਰੀ, ਦੇ ਮਾਤਾ ਜੀ ਅੱਗ, ਕਹਿੰਦੇ ਹੁਣ ਤੂੰ ਤਿੰਨ ਵਾਰੀ ਕਹਿ ਦਿੱਤਾ ਤੇ ਦੇ ਆਨਾ। ਕਹਿਣ ਲੱਗੇ ਤਾਂ ਹੁਣ ਤੂੰ ਅੱਗ ਦੇਵੇਂਗੀ, ਗੁਰੂ ਕੋਲ ਜਾਊਂ, ਇਸ਼ਨਾਨ ਕਰਾਊਂ, ਫਿਰ ਕਹੂੰ ਵੀ ਆਨਾ ਮੈਂ ਰਹੇ ਅੱਗ ਵਾਸਤੇ ਵਚਨ ਕਰਕੇ ਆਇਆ ਤੇ ਦੇਣਾ, ਉਹ ਗੁਰੂ ਜੀ ਦੇਣਗੇ, ਮੇਰੇ ਮੰਗ ਕੋਲ ਕਿੱਥੇ ਆਨਾ। ਕਹਿਣ ਲੱਗੀ ਕਮਲਿਆ, ਉਹ ਆਨੇ ਉਨੇ ਦੀ ਗੱਲ ਨਹੀਂ ਹੈ, ਅੱਖ ਦਾ ਆਨਾ ਲੈਣਾ, ਆ ਤੇਰੀ ਅੱਖ ਕੱਢਣੀ ਹੈ ਫਿਰ ਦੇਣੀ ਅੱਗ। ਫਿਰ ਫਰੀ ਕਹਿੰਦਾ ਚਲੋ ਮਾਤਾ ਜੀ ਤੁਸੀਂ ਅੱਖ ਕੱਢ ਲਓ ਤੇ ਅੱਗ ਦਿਓ। ਉਹੀ ਭਲੀ ਮਾਨਸ ਇਹੋ ਜੀ ਸੀ, ਸਿਰੇ ਜਾ ਪਹੁੰਚੀ, ਅੱਖ ਦਾ ਆਨਾ ਜਾ ਕੱਢ ਲਿਆ, ਅੱਗ ਦੇ ਦੀ। ਕਹਿੰਦੇ ਵੇਖੋ ਕਿਹੋ ਜਿਹੇ ਸਦਾਈ ਹੁੰਦੇ ਆ, ਘਰ ਬਾਰ ਛੱਡੀ ਛੱਡੀ ਹੈ, ਇੱਕ ਪਤਾ ਨੀ ਕਿਹੋ ਜਿਹਾ ਹੋਣਾ ਭਲਾ ਮਾਨਸ, ਉਹਦੇ ਮਗਰ ਲੱਗ ਕੇ ਅੱਖਾਂ ਕਢਾਉਂਦੇ ਫਿਰਦੇ। ਇਹੋ ਜਿਹੇ ਵੀ ਕੋਈ ਸਦਾਈ ਹੋਣੇ, ਕਮਲੇ ਹੋਣੇ, ਅੱਗ ਪਿੱਛੇ ਆ ਕੁਛ ਕਰ ਦੇਣ। ਤੇ ਇਧਰ ਫਰੀਦ ਜੀ ਗਏ, ਗਰਮ ਜਲ ਕੀਤਾ ਤੇ ਉਧਰ ਗੁਰੂ ਜੀ ਨੇ ਆਵਾਜ਼ ਦੇ ਦਿੱਤੀ ਵੀ ਫਰੀਦ ਗਰਮ ਹੈ ਜਲ? ਕਹਿੰਦਾ ਜੀ ਸਭ ਕੁਛ ਠੀਕ, ਆ ਜਾਓ। ਹੁਣ ਖੇਲ ਤਾਂ ਸਾਰੀ ਆਪ ਹੀ ਵਰਤਾਈ ਸੀ, ਉਹ ਪਰਖ ਵਾਸਤੇ ਆਪੇ ਮੀਂਹ ਪਵਾਇਆ ਸੀ, ਆਪੇ ਹਨੇਰੀ ਪਵਾਈ ਸੀ, ਸਾਰਾ ਕੁਛ ਤਾਂ ਉਹ ਆਪਦਾ ਹੀ ਸੀ ਉਹਦਾ। ਇਸ਼ਨਾਨ ਜਾ ਕਰਦਿਆਂ ਕਰਦਿਆਂ ਅੱਖ ਵੱਲੀ ਝਾਕ ਕੇ ਕਹਿੰਦੇ ਫਰੀਦ ਅੱਖ ਨੂੰ ਕੀ ਹੋਇਆ ਹੋਇਆ? ਅੱਖ ਜੋ ਪੱਤੀ ਜੀ ਬਣੀ ਫਿਰਦਾ ਹੈ। ਇਹ ਸਿਆਣਾ ਸੀ, ਆਖਿਆ ਵੀ ਜੇ ਤਾਂ ਮੈਂ ਕਿਤੇ ਸਾਰੀ ਗੱਲ ਦੱਸਣ ਲੱਗ ਪਿਆ ਵੀ ਮੈਂ ਮਾਰਾ ਅੱਗ ਲੈਣ ਗਿਆ ਸੀ ਉੱਥੇ, ਇੱਕ ਮਾਈ ਨੇ ਕਿਹਾ ਵੀ ਅੱਗ ਤਾਂ ਦੇਵਾਂਗੀ, ਆਨਾ ਦੇਣਾ ਪਊਗਾ। ਫਿਰ ਉਹ ਕਹਿਣ ਲੱਗੀ ਵੀ ਅੱਖ ਦਾ ਆਨਾ ਲੈਣਾ ਹੈ, ਵੀ ਦੇਖ ਲਓ ਮਾਰਾ ਅੱਗ ਲੈਣ ਪਿੱਛੇ ਤੁਹਾਡੇ ਪਿੱਛੇ ਮੈਂ ਆਨਾ ਕਢਾ ਕੇ ਆਇਆ ਹਾਂ, ਹੈ ਮੇਰੇ ਵਰਗਾ ਕੋਈ ਸਿੱਖ ਸੇਵਕ ਕੋਈ ਸ਼ੇਖੀ ਤਾਂ ਨਹੀਂ ਮਾਰਦਾ? ਉਸ ਵੇਲੇ ਫਿਰ ਇਹਨੇ ਨਿਮਰਤਾ ਜਨਾਈ, ਕਹਿਣ ਲੱਗਿਆ ਗੁਰੂ ਜੀ ਅੱਖ ਆਈ ਹੋਈ ਹੈ। ਹੁਣ ਅੱਖ ਦੁਖਦੀ ਸੀ ਨਾ, ਜਿਹੜੀ ਅੱਖ ਦੁਖਣੀ ਆ ਜਾਏ ਉਸਨੂੰ ਸਾਡੇ ਆਪਣੀ ਬੋਲੀ ਵਿੱਚ ਹੈ ਵੀ ਅੱਖ ਆਈ ਹੋਈ, ਅੱਖ ਅਸੀਂ ਦੁਖੀ ਨਹੀਂ ਆਈ ਨੀ ਕਹਿੰਦੇ, ਅੱਖ ਆਈ ਹੋਈ ਕਹਿ ਦਿੰਦੇ। ਉਹੀ ਕਹਿਤਾ ਉਸ ਢੰਗ ਨਾਲ, ਕਹਿੰਦਾ ਜੀ ਅੱਖ ਆਈ ਹੋਈ ਹੈ ਜਾਣੀ ਦੁਖਦੀ ਹੈ। ਗੁਰੂ ਸਮਝ ਗਿਆ ਵੀ ਹੁਣ ਇਹ ਭਾਂਡਾ ਬਿਲਕੁਲ ਸਾਫ਼ ਹੈ, ਪੂਰਾ ਹੈ, ਇੱਥੇ ਹੁਣ ਵਸਤੂ ਪਾ ਦਿੱਤੀ ਜਾਏ ਨਹੀਂ ਡੋਲੇਗਾ, ਨਹੀਂ ਬੋੜੀਆਂ ਪਾਏਗਾ। ਦੇਖੋ ਇਹਨੇ ਇੰਨੀ ਕੁਰਬਾਨੀ ਕੀਤੀ, ਨਹੀਂ ਜਨਾਇਆ ਹੈ। ਇਸ ਤਰ੍ਹਾਂ ਇਹ ਹੁਣ ਪੂਰਾ ਹੈ। ਫਿਰ ਖੁਸ਼ ਹੋ ਗਏ, ਕਹਿੰਦੇ ਫਰੀਦ ਤੂੰ ਕਹਿੰਦਾ ਅੱਖ ਆਈ ਹੋਈ ਹੈ, ਕਿਹੋ ਜਿਹੀ ਆਵੇ, ਛੋਟੀ ਆ ਜਾਏ ਕਿ ਵੱਡੀ, ਸਾਰੀ ਆ ਜਾਏ? ਕਹਿੰਦਾ ਇਹ ਮਹਾਰਾਜ ਤੁਹਾਡੀ ਮਰਜ਼ੀ ਹੈ, ਜਿਹੜੀ ਮਰਜ਼ੀ ਆਵੇ। ਕਹਿੰਦੇ ਵੀ ਫਿਰ छोटी अखता चलो एक तेरे को हैगी है ये नाल संसार तू देखी जाए ना वह अख आ जाए जिस नाल खुदा दिस पे तेनों इधर उधर हर पास खुदा दे दर्शन हो अख आ जाए वे तेनों क्योंकि कामल सी वाहनी कह दी देर कहते अब चलो छोटी जी ये भी आ जाए निकी जी तो हूं भी वह प्रीत की गद्दी ते जिहड़ा बैठा हुंदा ना ओदी निशानी है भी ओदी एक अख छोटी हो गई गुरु ने कहता भी ये हुण दूजी तो हैगी है चलो ये तो निकी जी आ जाए वह अख वड्डी आ जाए जिहदे खुदा हर पासे दिसे इओं हुण प्रीत पूरा सी ते मां ने ਜਦੋਂ ਕਿਹਾ ਸੀ ਮਾੜਾ ਮੋਟਾ ਗੁੜ ਜਿਹਾ ਖਾਂਦਾ ਸੀ ਉਹ ਛੱਡ ਕੇ ਤੇ ਫੇਰ ਉਹਨੂੰ ਹੱਥ ਫਿਰ ਕੇ ਕਹਿਣ ਲੱਗਿਆ ਵੀ ਹਾਂ ਇਹ ਨਹੀਂ ਖਾਈਦਾ ਦੇਖ ਤੇਰਾ ਕਿਵੇਂ ਬੁਰਾ ਹਾਲ ਪੱਖੀਆਂ ਪਿਣਕਣੀਆਂ ਹੁਣ ਇਹ ਫਿਰਸੀਆਂ ਹੋਈਆਂ ਪਈਆਂ ਤੇ ਹੱਥ ਖੁਰ ਖੁਰ ਕੇ ਸਾਰੇ ਜ਼ਖਮ ਕੀਤੇ ਪਏ ਬੁਰਾ ਹਾਲ ਹੋਇਆ ਖੂਨ ਨਿਕਲ ਰਿਹਾ ਇਹ ਨਹੀਂ ਖਾਣਾ ਹੈ ਅਸਰ ਹੋ ਗਿਆ ਚੱਟੀ ਬੱਚੇ ਨੇ ਕੰਨ ਫੜ ਲਏ ਕਹਿੰਦਾ ਹਾਂ ਪ੍ਰੀਤ ਜੀ ਮੈਂ ਬਹੁਤ ਔਖਾ ਹਾਂ ਇਹ ਗੁੜ ਨੇ ਮੈਨੂੰ ਔਖਾ ਕੀਤਾ ਮੈਂ ਨਹੀਂ ਮੁੜ ਕੇ ਖਾਂਦਾ ਜ਼ਿੰਦਗੀ ਵਿੱਚ ਕੰਨ ਫੜਦਾ ਤਿੰਨ ਵਾਰੀ ਕਹਿੰਦਾ ਨਹੀਂ ਖਾਊਂਗਾ ਤੇ ਮਾਂ ਜਦੋਂ ਬੱਚਾ ਕੰਨ ਫੜ ਰਿਹਾ ਵਾਰ ਵਾਰ ਤੇ ਉਸ ਵੇਲੇ ਪ੍ਰੀਤ ਨੂੰ ਕਹਿਣ ਲੱਗੀ ਮਹਾਰਾਜ ਉਦਣ ਕਹਿ ਦਿੰਦੇ ਨਿਆਈ ਗੱਲ ਕਹਿਣੀ ਸੀ ਕਹਿਣ ਲੱਗੇ ਕਹਿ ਕਿਵੇਂ ਦਿੰਦੇ ਇਹ ਬਿਮਾਰੀ ਮੈਨੂੰ ਵੀ ਸੀ ਇਹ ਜ਼ਿਆਦਾ ਖਾਂਦਾ ਮੈਂ ਪੂਰਾ ਘੱਟ ਖਾਂਦਾ ਸੀ ਇਹ ਗੁਣ ਮੇਰੇ ਵਿੱਚ ਹੈ ਨਹੀਂ ਸੀ ਮਾੜਾ ਜਿਹਾ ਔਗਣ ਸੀਗਾ ਇਹ ਛੱਡਿਆ ਤੇ ਗੁਣ ਧਾਰਨ ਕੀਤਾ ਤੇ ਫਿਰ ਇਹਨੂੰ ਕਿਹਾ ਅਸਰ ਪੈ ਗਿਆ ਇਹਦੇ ਤੇ ਤੂੰ ਹੁਣ ਆਪ ਖਾਂਦੀ ਹੈ ਤੇ ਇਹ ਖਾਂਦਾ ਹੈ ਇਹਦੇ ਤੇ ਅਸਰ ਕਿਵੇਂ ਹੋਵੇ ਪਹਿਲਾਂ ਤੂੰ ਆਪ ਮਿੱਠਾ ਛੱਡ ਦੇ ਇਹ ਗੁਣ ਧਾਰਨ ਕਰ ਫਿਰ ਤੂੰ ਕਹੇ ਕਿਸੇ ਨੂੰ ਇਸ ਤਰ੍ਹਾਂ ਜਾਣੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਜਿਹੜਾ ਕੋਈ ਕਥਾ ਕਰਨ ਵਾਲਾ ਜੇ ਉਹਦੇ ਵਿੱਚ ਇਹ 14 ਚੌਂ ਗੁਣ ਹੋਣ ਤੇ ਫਿਰ ਉਹਦਾ ਕਥਾ ਦਾ ਅਸਰ ਹੁੰਦਾ ਹੈ ਤੇ ਜੇ ਸੁਣਨ ਵਾਲੇ ਅੰਦਰ 14 ਗੁਣ ਹੋਣ ਉਹਨੂੰ ਬ੍ਰਹਮ ਗਿਆਨ ਬੜੀ ਛੇਤੀ ਹੋ ਜਾਂਦਾ ਹੈ ਉਹ 14 ਗੁਣ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸੇ ਸੀ ਉਹ ਸਾਰੇ ਆਪਾਂ ਪਿੱਛੇ ਪੜ੍ਹੀ ਚੁੱਕੇ ਹਾਂ ਇੱਕ ਤਾਂ ਹੈ ਜਿਹੜਾ ਕਥਾ ਸੁਣਨ ਵਾਲਾ ਜਿਹੜਾ ਕੋਈ ਕਥਾ ਸੁਣਾਉਣ ਵਾਲਾ ਉਹਦਾ ਮਨ ਬਾਣੀ ਸ਼ੀਰ ਕਰਕੇ ਕਹਿੰਦੇ ਉਹਦਾ ਭਗਤ ਹੋਵੇ ਯਾਨੀ ਉਹਦੇ ਤੇ ਨਿੱਚਾ ਯਕੀਨ ਰੱਖਣ ਵਾਲਾ ਹੋਵੇ ਸ਼ਰਧਾ ਰੱਖਣ ਵਾਲਾ ਹੈ ਦੂਜਾ ਸੁਣਨ ਵਾਲਾ ਉਹ ਜਿਹੜਾ ਨਾ ਕਥਾ ਹੰਕਾਰੀ ਨਾ ਹੋਵੇ ਹੰਕਾਰ ਤੋਂ ਰਹਿਤ ਹੋਵੇ ਫਿਰ ਕਥਾ ਸੁਣਨ ਵਿੱਚ ਉਹਦੀ ਪ੍ਰੀਤੀ ਹੋਵੇ ਇਹਨਾਂ ਦੀ 2 ਦਿਨ ਆ ਗਿਆ 10 ਦਿਨ ਆਇਆ ਹੀ ਨਾ ਐਨ ਸਮਾਂ ਨਾ ਆਖਿਆ ਜਾਵੇ ਪ੍ਰੀਤੀ ਵਾਲਾ ਹੋਵੇ ਵੀ ਲਗਾਤਾਰ ਸੁਣਨੀ ਹੈ ਫਿਰ ਕੁਤਰਕੀ ਨਾ ਹੋਵੇ ਟੁੱਜਰੀ ਨਾ ਹੋਵੇ ਨਹੀਂ ਤਾਂ ਸੁਣ ਕੇ ਕਈ ਵਾਰੀ ਉਸੇ ਤੋਂ ਉਪਦੇਸ਼ ਦਿੰਦੇ ਕਹਿੰਦੇ ਵੀ ਤੂੰ ਧਾਰ ਲੈ ਵੀ ਇਹ ਤੂੰ ਕਰ ਲਾ ਕਹਿੰਦਾ ਜੀ ਕੋਈ ਨਹੀਂ ਹੈ ਬਸ ਜਦੋਂ ਤੁਸੀਂ ਇਹ ਸੰਸਾਰ ਤੋਂ ਲੰਘਣ ਲੱਗੇ ਨਾ ਪਾਰ ਹੋਣ ਲੱਗੇ ਤੁਹਾਡੀ ਅਸੀਂ ਪੂਛ ਫੜ ਲਾਂਗੇ ਤੇ ਪਾਰ ਹੋ ਜਾਵਾਂਗੇ ਯਾਨੀ ਸਾਨੂੰ ਕਹਿੰਦੇ ਵੀ ਤੁਹਾਡੇ ਕਿਸੇ ਦਾ ਕੀ ਫਿਕਰ ਹੈ ਵੀ ਜਦੋਂ ਤੁਸੀਂ ਤਰੋਂਗੇ ਤੁਹਾਡੀ ਪੂਛ ਫੜ ਲਾਂਗੇ ਉਹਨੂੰ ਯਾਨੀ ਪਸ਼ੂ ਬਣਾ ਦੇਣਾ ਇਹ ਟੁੱਚਰ ਕਰਨੀ ਵੀ ਅਸੀਂ ਕੁਝ ਮਰਜ਼ੀ ਕਰੀਏ ਤੁਸੀਂ ਠੀਕ ਰਹੋ ਵੀ ਅੱਕ ਤਰਕੀ ਨਾ ਹੋਵੇ ਫਿਰ ਅੱਗੇ ਵੀ ਸਮਝਾਉਣ ਵਿੱਚ ਵੀ ਸਿਆਣਾ ਹੋਵੇ ਗੱਲ ਨੂੰ ਖੋਲ ਕੇ ਸਮਝਾਵੇ ਇਸੇ ਤਰ੍ਹਾਂ ਪ੍ਰਸ਼ਨ ਯਾਨੀ ਗੱਲ ਨੂੰ ਸਮਝਣ ਵਿੱਚ ਸਿਆਣਾ ਹੋਵੇ ਇਸੇ ਤਰ੍ਹਾਂ ਫਿਰ ਅੱਗੇ ਜਿਹੜੇ ਹੋਰ ਵੀ ਧਾਰਮਿਕ ਪੁਸਤਕਾਂ ਉਹਨੇ ਸੁਣੇ ਉਹਨਾਂ ਦੀ ਕਥਾ ਸੁਣੀ ਹੋਵੇ ਆਲਸੀ ਦੀ ਦਲਿਦਰੀ ਨਾ ਹੋਵੇ ਇਸੇ ਤਰ੍ਹਾਂ ਨਿੰਦਰਾ ਤੇ ਕੰਟਰੋਲ ਲਿਖੇ ਨੀ ਸੌ ਨਾ ਜਾਵੇ ਸੁਣਦਾ ਸੁਣਦਾ ਵੰਡ ਕੇ ਖਾਣ ਵਾਲਾ ਹੋਵੇ ਜਿਹੜਾ ਸੁਣੇ ਉਹ ਮਨ ਵਿੱਚ ਵਸਾਵੇ सतगुरु के सिद्धांत तो विरुद्ध जिहड़े कोई होर गल्लां उन्हां दा त्यागी होवे, उलट पुलट ना सुने, उन्हूं त्याग ते हमेशा पवित्र रहे, सफाई पूरी रखे, फिर कहिंदे उह पखंडी ना होवे। ਇਹ ਕਥਾ ਸੁਣਦਾ ਬੈਠਾ ਬੈਠਾ ਐਵੇਂ ਸਿਰਜਾਨਾ ਮਾਰੀ ਜਾਏ ਵੀ ਲੋਕਾਂ ਨੂੰ ਸਮਝਾਏ ਵੀ ਮੈਂ ਬੜਾ ਸਰੋਤਾ, ਮੈਨੂੰ ਬੜੀ ਸਮਝ ਆਉਂਦੀ ਹੈ ਕਿ ਐਸਾ ਵੀ ਕਰਦੇ ਹੁੰਦੇ ਕਥਨ ਵਿੱਚ ਬੈਠੇ ਬੈਠੇ ਵੀ ਇਉਂ ਦਿਖਾਵਾ ਪਖੰਡ ਨਾ ਕਰਨ ਵਾਲਾ ਕਿਤੇ ਮਹਾਰਾਜ ਵੀ ਇਹ 14 ਗੁਣ ਸੁਣਨ ਵਾਲੇ ਵਿੱਚ ਹੋਣ ਤੇ ਫਿਰ ਜਦੋਂ ਕਥਾ ਉਹ ਸੁਣੂਗਾ ਛੇਤੀ ਉਹਨੂੰ ਬ੍ਰਹਮ ਦਾ ਗਿਆਨ ਹੋਜੂ, ਪਰਮੇਸ਼ੁਰ ਦਾ ਗਿਆਨ ਹੋ ਜਾਊਗਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਇਹ ਪ੍ਰਸ਼ਨ ਕੀਤੇ ਸਨ ਉਹਨਾਂ ਦਾ ਜਥਾ ਯੋਗ ਉੱਤਰ ਦਿੱਤਾ। ਅੱਜ ਜਿਵੇਂ ਹੋਰ ਦੋ ਗੁਰਸਿੱਖਾਂ ਦੇ ਪ੍ਰਸੰਗ ਆ ਰਹੇ, ਉਹ ਸੁਣੀਏ ਸੀ ਮਨ ਲਾ ਕੇ।
ਟਿੰਗਣ ਮਧੂ ਦੋਏ ਤਿਖਾਣ।
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਟਿੰਗਣ ਗੁਰਸਿੱਖ, ਦੂਸਰਾ ਭਾਈ ਮਧੂ ਜੀ, ਇਹ ਦੋਵੇਂ ਤਰਖਾਣ ਜਾਤੀ ਵਿੱਚੋਂ ਸਨ। ਬਿਰਸ਼ ਬੁਰਸ਼ ਜੇ ਵੱਢਣ ਟੁੱਕਣ ਵਾਲੇ ਜੰਗਲਾਂ ਵਿੱਚ ਇਹਨਾਂ ਨੂੰ ਤਰਖਾਣ ਕਹਿ ਦਿੰਦੇ ਆ, ਲੱਕੜੀ ਦੇ ਕੰਮ ਕਰਨ ਵਾਲਿਆਂ ਨੂੰ। ਦੂਜੇ ਜਿਹੜੇ ਇਮਾਰਤ ਦੇ ਕਰਦੇ ਉਹਨਾਂ ਨੂੰ ਰਾਜ ਮਿਸਤਰੀ ਕਹਿ ਦਿੰਦੇ ਨੇ, ਜਿਹੜੇ ਲੋਹੇ ਦਾ ਕਰਦੇ ਉਹਨਾਂ ਨੂੰ ਲੁਹਾਰ ਕਹੀ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਇਹ ਤਰਖਾਣ ਸਨ।
ਕਰਨ ਕਾਰ ਮੈਂ ਬਹੁਤ ਸੁਜਾਨ।
ਜਿਹੜਾ ਲੱਕੜੀ ਦਾ ਕੰਮ ਹੈ ਉਹਦੇ ਕਰਨ ਵਿੱਚ ਬੜੇ ਚੰਗੇ ਸਿਆਣੇ ਸਨ, ਸੁਗਲ ਸੁਜਾਨ ਸਨ।
ਰਹਿ ਗੁਰੂ ਹਰਗੋਬਿੰਦ ਤੀਰ।
ਦੋਵੇਂ ਤਿੱਗਣ ਤੇ ਮਧੂ ਜਿਹੜੇ ਗੁਰਸਿੱਖ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇਹ ਪੱਕੇ ਤੌਰ ਤੇ ਰਹਿੰਦੇ ਸਨ।
ਨਿਤ ਲੰਗਰ ਕੀ ਲੱਕੜੀ ਚੀਰੈ।
ਕਿਉਂਕਿ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਹੈ, ਲੱਕੜ ਦੀ ਲੋੜ ਹੈ, ਜਿਸ ਕਰਕੇ ਗੁਰੂ ਕੇ ਲੰਗਰ ਵਾਸਤੇ ਹਮੇਸ਼ਾ ਇਹ ਲੱਕੜਾਂ ਚੀਰਦੇ ਰਹਿੰਦੇ, ਘੋੜਿਆਂ ਨਾਲ ਪਾੜਦੇ ਰਹਿੰਦੇ।
ਮੰਜੇ ਬਹੁਤ ਚੌਂਕੀਆਂ ਕਰੈ।
ਗੁਰਸਿੱਖਾਂ ਵਾਸਤੇ ਨਵੇਂ ਪਣਗ ਤਿਆਰ ਕਰ ਦਿੰਦੇ, ਇਸੇ ਤਰ੍ਹਾਂ ਚੌਂਕੀਆਂ ਤਿਆਰ ਕਰ ਦਿੰਦੇ, ਜਿਹਨੂੰ ਅੱਜ ਕੱਲ੍ਹ ਬੈੱਡ ਜੇ ਕਹਿ ਦਿੰਦੇ ਹੈ। ਇਹਦੇ ਤੇ ਵੀ ਕਈ ਪੈ ਕੇ ਰਾਜੀ ਹੁੰਦੇ ਨੇ, ਕਹਿੰਦੇ ਵੀ ਪਣਗ ਤੇ ਨਹੀਂ ਪੈਣਾ, ਅਸੀਂ ਬੈੱਡ ਤੇ ਪੈਣਾ ਹੈ। ਇਸ ਤਰ੍ਹਾਂ ਇਹ ਜਿਹੜੇ ਚੌਂਕੀਆਂ ਜਿਹੀਆਂ ਹੈ ਬੈੱਡ ਜੇ ਤਿਆਰ ਕਰ ਦਿੰਦੇ ਹਨ।
ਸਤਿਗੁਰ ਕੇ ਘਰ ਮੈਂ ਸੋ ਤਰੈ।
ਮੰਜੇ ਪਣਗ ਹੋਰ ਚੌਂਕੀਆਂ ਬੈੱਡ ਬਣਾ ਬਣਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿੱਚ ਹੀ ਰੱਖੀ ਜਾਂਦੇ ਗੁਰਸਿੱਖਾਂ ਲਈ।
ਅਪਰ ਸਿੱਖ ਕੇ ਕਾਰਜ ਹੋਏ।
ਗੁਰੂ ਕੇ ਸਿੱਖ ਦੇ ਘਰ ਦੇ ਵਿੱਚ ਹੋਰ ਵੀ ਕੋਈ ਕੰਮ ਕਾਰ ਹੋਵੇ।
ਕਰ ਕੇ ਪ੍ਰੇਮ ਬਣਾਵੇ ਸੋਏ।
ਗੁਰੂ ਕਾ ਸਿੱਖ ਜਾਣ ਕੇ ਤੇ ਬਣਾ ਪ੍ਰੇਮ ਨਾਲ ਉਹਦਾ ਵੀ ਕਹਿੰਦੇ ਬਣਾ ਦਿੰਦੇ ਆ, ਕਰ ਦਿੰਦੇ ਹਨ।
ਕਥਾ ਕੀਰਤਨ ਸ਼ਬਦ ਉਚਾਰ।
ਵਿੱਚ ਗੁਰਬਾਣੀ ਦੀ ਕਥਾ ਹੁੰਦੀ ਹੋਵੇ, ਗੁਰਬਾਣੀ ਦੇ ਕੀਰਤਨ ਦੇ ਸ਼ਬਦਾਂ ਦਾ ਉਚਾਰਨ ਜਾਣੀ ਕੀਰਤਨ ਹੁੰਦਾ ਹੋਵੇ।
ਸੁਣ ਹੈ ਪ੍ਰੇਮ ਤੇ ਕਾਜ ਵਿਸਾਰ।
ਕਹਿੰਦੇ ਕੰਮ ਜਾ ਭੁਲਾ ਕੇ ਨਾ ਕਥਾ ਕੀਰਤਨ ਜਰੂਰ ਸੁਣਦੇ ਆ ਪ੍ਰੇਮ ਨਾਲ।
ਪਾਛਲ ਰਾਤ ਹੋਏ ਸਾਵਧਾਨ।
ਪਿਛਲੀ ਰਾਤ ਉੱਠ ਕੇ ਸਾਵਧਾਨ ਹੋ ਜਾਂਦੇ ਹਨ।
ਪੂਰਬ ਆਪ ਕਰਹਿ ਇਸ਼ਨਾਨ।
ਕਹਿੰਦੇ ਉੱਠ ਕੇ ਆਪ ਚੰਗੀ ਤਰ੍ਹਾਂ ਇਸ਼ਨਾਨ ਕਰ ਲੈਂਦੇ।
ਜਲ ਨਿਕਾਸ ਪੁੰਨ ਸਿੱਖ ਨਿਭਾਵੇ।
ਖੂਹ ਦੇ ਵਿੱਚੋਂ ਪਾਣੀ ਪੱਢ ਕੱਢ ਕੇ ਹੋਰ ਗੁਰਸਿੱਖਾਂ ਨੂੰ ਇਸ਼ਨਾਨ ਕਰਾਈ ਜਾਂਦੇ ਹਨ।
ਨਿਸ ਦਿਨ ਸਤ ਨਾਮ ਲਿਵ ਲਾਵੇ।
ਇਸ ਤਰ੍ਹਾਂ ਕਹਿੰਦੇ ਰਾਤ ਹੋਵੇ ਦਿਨ ਹੋਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਉਂ ਲਿਵ ਲਾਈ ਰੱਖਦੇ, ਬਿਰਤੀ ਜੋੜੀ ਰੱਖਦੇ ਦਰਵੀ।
ਅੰਤ ਸਮਾਂ ਤਿੰਨ ਕੋ ਜਬ ਪਾਇਓ।
ਚੰਗਣ ਤੇ ਮੱਧੂ ਦੋਹਾਂ ਦਾ ਜਦੋਂ ਅੰਤ ਦਾ ਸਮਾਂ ਹੋਇਆ ਹੈ।
ਪ੍ਰਥਮ ਇਸ਼ਨਾਨ ਸੁਦਾ ਸਾਰ ਕੀਓ।
ਦੋਹਾਂ ਨੇ ਨੇ ਜਾ ਕੇ ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਚੁੱਭੇ ਮਾਰ ਮਾਰ ਕੇ ਇਸ਼ਨਾਨ ਕਰ ਲਏ।
ਜਿਤਕ ਪਦਾਰਥ ਨਿਕਟ ਨਿਹਾਰੇ,
ਆਪਣੇ ਘਰ ਆਪਣੇ ਕੋਲ ਜਿੰਨੇ ਕੋਈ ਚੰਗੇ ਪਦਾਰਥ ਦੇਖੇ ਹਨ,
ਨਿਜ ਘਰ ਤੇ ਰੰਕਨ ਦੇ ਸਾਰੇ
ਸਾਰੇ ਕਹਿੰਦੇ ਪਦਾਰਥ ਆਪਣੇ ਹੱਥਾਂ ਨਾਲ ਗਰੀਬਾਂ ਨੂੰ ਦੇ ਦਿੱਤੇ ਵੰਡ ਦਿੱਤੇ ਹਨ।
ਵਾਹਿਗੁਰੂ ਸਿਮਰਤ ਤਨ ਛੋਰਾ,
ਵਾਦ ਵਾਹਿਗੁਰੂ ਵਾਹਿਗੁਰੂ ਕਰਦੇ ਧਰਤੀ ਤੇ ਲੇਟ ਗਏ ਅਤੇ ਸਰੀਰ ਨੂੰ ਨੇ ਛੱਡ ਦਿੱਤਾ।
ਗੁਰਬਿਨ ਕਰਿਓ ਨ ਮਨ ਕਿਸ ਓਰਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਧਿਆਨ ਹੀ ਲਾ ਲਿਆ ਵਾਹਿਗੁਰੂ ਵਾਹਿਗੁਰੂ ਕਰਦਿਆਂ ਪੇ ਆਪਣਾ ਮਨ ਜਿਹੜਾ ਇਧਰ ਉਧਰ ਨੀ ਕੀਤਾ ਹੈ।
ਸਿੱਖ ਚਿਖਾ ਪਰ ਜਬ ਲੈ ਗਏ,
ਦੋਹਾਂ ਗੁਰਸਿੱਖਾਂ ਨੂੰ ਜਦੋਂ ਇਹ ਗੁਰੂ ਕੇ ਸਿੱਖ ਚਿਖਾ ਵਾਲੇ ਸਥਾਨ ਤੇ ਜਿੱਥੇ ਚਿਖਾ ਬਣਾਈ ਸੀ ਸਤਿਕਾਰ ਕਰਨਾ ਉੱਥੇ ਚੁੱਕ ਕੇ ਲੈ ਗਏ ਹਨ।
ਸ੍ਰੀ ਹਰਗੋਬਿੰਦ ਪਹੁੰਚਤ ਪਏ,
ਹਰਗੋਬਿੰਦ ਸਾਹਿਬ ਜੀ ਇਹਨਾਂ ਦਾ ਆਪ ਹੱਥੀ ਸਤਿਕਾਰ ਕਰਨ ਲਈ ਜਾ ਪਹੁੰਚੇ ਹਨ।
ਦੋਨਾਂ ਕੋ ਕਰਤੇ ਸਸਕਾਰਾ,
ਹਰਗੋਬਿੰਦ ਸਾਹਿਬ ਜੀ ਨੇ ਦੋਹਾਂ ਦਾ ਆਪਣੇ ਹੱਥਾਂ ਨਾਲ ਹੀ ਲਾਂਬੂ ਲਾ ਕੇ ਸਸਕਾਰ ਕੀਤਾ ਹੈ।
ਪਿੱਛੇ ਗੁਰੂ ਪ੍ਰਸੰਗ ਉਚਾਰਾ,
ਤੇ ਸਸਕਾਰ ਕਰਨ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦਾ ਪ੍ਰਸੰਗ ਕਿਹਾ ਦੋਹਾਂ ਦਾ।
ਇਹ ਨਾਲ ਨੀਲ ਹੁਤੇ ਅਵਤਾਰ,
ਹਰਗੋਬਿੰਦ ਸਾਹਿਬ ਜੀ ਗੁਰਸਿੱਖਾਂ ਨੂੰ ਦੱਸਣ ਲੱਗੇ ਵੀ ਜਦੋਂ ਤ੍ਰੇਤਾ ਯੁੱਗ ਸੀ ਨਾ ਉਸ ਵੇਲੇ ਕਹਿੰਦੇ ਨਲ ਤੇ ਨੀਲ ਹੋਏ ਉਹਦਾ ਇਹ ਅਵਤਾਰ ਸਨ, ਭਾਵੇਂ ਪਿੱਛੇ ਨਲ ਤੇ ਨੀਲ ਸਨ। ਤ੍ਰੇਤੇ ਯੁੱਗ ਵਿੱਚ ਰਾਮ ਜੀ ਜਦੋਂ ਹਨੂੰਮਾਨ ਸਾਹਿਬ ਬਾਂਦਰਾਂ ਦੀ ਫੌਜ ਜੀ ਲੈ ਕੇ ਲੰਕਾ ਦਾ ਪੁਲ ਜਿਹਾ ਬੰਨਣ ਲੱਗੇ ਹੈ ਤੇ ਪਾਰ ਲੰਘਣ ਵਾਸਤੇ, ਉਸ ਵੇਲੇ ਸਾਰਿਆਂ ਦੀ ਡਿਊਟੀ ਸੀ ਪੱਥਰ ਚੁੱਕ ਚੁੱਕ ਕੇ ਲੈ ਕੇ ਆਓ। ਹਨੂੰਮਾਨ ਵੀ ਵਿੱਚ ਲੈ ਕੇ ਆਇਆ ਸੀ, ਬੜਾ ਸਾਰਾ ਪਹਾੜ ਜਿਹਾ ਚੁੱਕ ਲਿਆ ਸੀ ਇਸ ਤਰ੍ਹਾਂ। ਪਰ ਇਹਨਾਂ ਇਹ ਫੌਜ ਵਿੱਚ ਐਸੇ ਸਨ ਕਿ ਜਿਨ੍ਹਾਂ ਦਾ ਹੱਥ ਲੱਗਣ ਦੇ ਨਾਲ ਤੇ ਪਾਣੀ ਉੱਪਰੋਂ ਪੱਥਰ ਧਰੀ ਜਾਂਦਾ ਸੀ, ਡੁੱਬਦਾ ਨਹੀਂ ਸੀ। ਉਹ ਇਹਨਾਂ ਨੂੰ ਕੋਈ ਸਰਾਫ ਜਿਹਾ ਮਿਲਿਆ ਹੋਇਆ ਸੀ, ਕਿਉਂਕਿ ਬਾਂਦਰਾਂ ਦਾ ਸੁਭਾਅ ਹੁੰਦਾ ਵੀ ਉਹ ਖਸਲਤ ਕਰਨੀ, ਸ਼ੈਤਾਨੀ ਕਰਨੀ। ਉਹ ਜਿਹੜੇ ਸਮੁੰਦਰ ਦੇ ਕਿਨਾਰੇ ਰਹਿਣ ਵਾਲੇ ਕੋਈ ਰਿਸ਼ੀ ਮੁਨੀ ਸਾਧੂ ਸੰਤ ਸੀ, ਉਹ ਜਿਹੜੀ ਕੋਈ ਪੂਜਾ ਵਾਲੀ ਸਮੱਗਰੀ ਜੀ ਹੈ ਜਾਂ ਇਸੇ ਤਰ੍ਹਾਂ ਜਿਹੜੇ ਠਾਕਰ ਜੀ ਹੈ ਉਹ ਕਿਤੇ ਰੱਖ ਰੁੱਖ ਜਾਂਦੇ ਸੀ, ਉੱਥੇ ਵੀ ਚਲੋ ਸਵੇਰੇ ਆ ਕੇ ਲੈ ਲਵਾਂਗੇ। ਇੱਧਰ ਉੱਧਰ ਕਰਦੇ ਬਾਂਦਰਾਂ ਦੀ ਇਹ ਬਿਮਾਰੀ ਹੁੰਦੀ ਹੈ ਵੀ ਇਹ ਕੁਛ ਦੇ ਹੈ, ਇਹਨਾਂ ਨੇ ਚੁੱਕ ਚੁੱਕ ਕੇ ਤੇ ਸਿਰ ਦੇਣੇ, ਇੱਧਰ ਉੱਧਰ ਕਰਦੇ ਨੇ। ਫਿਰ ਜਦੋਂ ਦੇਖਿਆ ਵੀ ਇਹ ਦੋ ਜਿਹੜੇ ਬਾਂਦਰ ਹੈ ਸ਼ੈਤਾਨੀ ਕਰਦੇ, ਬਾਕੀ ਨਹੀਂ ਕਰਦੇ, ਤੇ ਇਹਨਾਂ ਦੋਹਾਂ ਨੂੰ ਫਿਰ ਉਹਨਾਂ ਨੇ ਸਰਾਫ ਜਾ ਦੇ ਦਿੱਤਾ, ਕਹਿੰਦੇ ਜਾਓ ਜਿਹੜਾ ਤੁਸੀਂ ਕੁਝ ਕਰੋਗੇ ਨਾ ਸਿੱਟੋਗੇ ਠਾਕਰ ਦੀ ਮੂਰਤੀ ਜੀ ਜਾਂ ਹੋਰ ਚਿਲਾ ਜੀ ਤੁਹਾਡੇ ਕਹਿੰਦੇ ਹੱਥ ਲੱਗਣ ਜਾਣਗੇ ਉਹ ਨਹੀਂ ਡੁੱਬਣਗੇ, ਉਹ ਤਰਦੇ ਰਹਿਣਗੇ। ਫਿਰ ਇਸ ਕਰਕੇ ਉਹ ਜਦ ਜਿੱਥੇ ਸੁਰਦੇ ਉਹ ਤਰਦੇ ਰਹਿੰਦੇ ਸੀ, ਡੁੱਬਦੇ ਨਹੀਂ ਸੀ। ਉਹ ਫਿਰ ਦੇਖ ਲੈਂਦੇ ਵੀ ਉਹ ਲੈ ਲੈਂਦੇ ਸੀ। ਇਸ ਕਰਕੇ ਫਿਰ ਉਹ ਜਦੋਂ ਸਮੁੰਦਰ ਦੇ ਉੱਪਰ ਦੀ ਪੁਲ ਬੰਨਣ ਲੱਗੇ ਤੇ ਉਹ ਜਦੋਂ ਪੱਥਰ ਰੱਖਣ ਤੇ ਉਹ ਡੁੱਬ ਜਾਏ, ਕਹਿੰਦੇ ਜੀ ਇਹ ਤਾਂ ਗੱਲ ਨੀ ਬਣੀ, ਨਾ ਡੂੰਘਾ ਸਮੁੰਦਰ ਕਿੱਥੇ ਨੇ ਪੱਥਰ ਲੈਂਦੇ ਜਾਣ ਕਿਵੇਂ ਪੁਲ ਬੰਨੂ। ਫਿਰ ਰਾਮ ਜੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਵੀ ਕੋਈ ਪੱਥਰ ਲੈ ਆਏ ਉਹਦੇ ਤੇ ਹੱਥ ਲਾ ਦਿਆ ਕਰੋ, ਤੇ ਫਿਰ ਇਹ ਡੁੱਬੂ ਨੂੰ ਐ ਫਿਰ ਤਰਦਾ ਰਹੂਗਾ ਤੇ ਫਿਰ ਛੇਤੀ ਪੁਲ ਬਣ ਜਾਊਗਾ। ਇਹ ਹੱਥ ਜਾ ਲਾ ਲੈਂਦੇ ਤੇ ਉਸੇ ਵੇਲੇ ਪੱਥਰ ਤਰਨ ਲੱਗ ਪੈਂਦਾ ਡੁੱਬਦਾ ਨਾ, ਪਰ ਉਹ ਹਵਾ ਦੇ ਪੁੱਲੇ ਨਾਲ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਇਕੱਠੇ ਨਾ ਹੋਣ। ਕਹਿੰਦੇ ਮਹਾਰਾ ਵੀ ਯਾਦ ਤਾਂ ਚਲ ਠੀਕ ਹੋ ਗਈ ਗੱਲ, ਤਰੀ ਤਾਂ ਜਾਂਦੇ ਹੁਣ ਇਕੱਠੇ ਨਹੀਂ ਹੁੰਦੇ। ਫਿਰ ਉਸ ਵੇਲੇ ਰਾਮ ਜੀ ਸਿਆਣੇ ਸੀ ਵੀ ਸਾਡਾ ਜਿਹੜਾ ਨਾਮ ਆਪਿਆਂ ਨੇ ਪਰਮੇਸ਼ਰ ਦੇ ਨਾਂ ਤੇ ਰੱਖਿਆ ਹੈ। ਰਾਮ ਰਮੰਤੀ ਰਾਮ ਆਏ ਰਾਮਾ ਵੀ ਜਿਹੜਾ ਸਾਰੇ ਰਾਮ ਰਿਹਾ ਸਾਰੇ ਵਿਆਪਕ ਹੋਏ ਉਸਕੋ ਕਹੀਏ ਹੈ ਰਾਮ। ਇਸ ਕਰਕੇ ਜੇ ਅਸੀਂ ਹੁਣ ਆਪਣਾ ਸ਼ਕਤੀ ਵਰਤ ਕਰਕੇ ਤੇ ਇਕੱਠੇ ਜੇ ਕੀਤੇ ਫਿਰ ਬਹੁਤੀ ਗੱਲ ਨਹੀਂ ਹੈ। ਪਰਮੇਸ਼ਰ ਦਾ ਜਿਹੜਾ ਨਾਮ ਹੈ ਸਭ ਤੋਂ ਮਹਾਨ, ਇਹਦੀ ਮਹਿਮਾ ਵਚਨ ਆਈ ਹੈ। ਕਹਿਣ ਲੱਗੇ ਵੀ ਇੱਕ ਤੇ ਰਾਰਾ ਲਿਖ ਦਿਆ ਕਰੋ, ਦੂਜੇ ਤੇ ਮੰਮਾ ਲਿਖ ਦਿਆ ਕਰੋ, ਇਉਂ ਕਰ ਕਰਕੇ ਸਾਰੇ ਇਕੱਠੇ ਜੋੜੀ ਜਾਓ। ਜਨਾਇਆ ਜਿਹੜਾ ਪਰਮੇਸ਼ਰ ਦਾ ਨਾਮ ਹੈ ਸਭ ਤੋਂ ਮਹਾਨ ਹੈ, ਅਸੀਂ ਨਹੀਂ ਇਹ ਨਾਮ ਮਹਾਨ ਹੈ। ਗਿਰਵਰ ਸਾਗਰ ਧਰ ਪਾਰੇ ਪੱਤਰਿਆਂ ਵਾਂਗ ਕਹਿੰਦੇ ਉਹ ਰਾਮ ਜੀ ਨੇ ਉੱਪਰ ਉਤਾਰ ਦਿੱਤੇ। ਉਹ ਜਨਾਇਆ ਵੀ ਸਾਡੇ ਨਾਲੋਂ ਜਿਹੜਾ ਨਾਮ ਵੱਡਾ ਹੈ ਮਹਾਨ ਹੈ। ਸੋ ਇਸ ਕਰਕੇ ਵੀ ਇਹ ਨਲ ਤੇ ਨੀਰੇ ਬਾਂਦਰਾਂ ਦੀ ਫੌਜ ਰਾਮ ਜੀ ਦੀ ਸੀ, ਜਿਹਦੇ ਵਿੱਚ ਰਾਵਣ ਨੂੰ ਮਾਰਨ ਵਾਸਤੇ ਆਏ ਤੇ ਪੁਲ ਦੇ ਵਿੱਚ ਇਹਨਾਂ ਨੇ ਸਹਾਇਤਾ ਕੀਤੀ ਸੀ। ਇਸ ਕਰਕੇ ਵੀ ਇਹਨਾਂ ਨੇ ਰਾਮ ਜੀ ਦੇ ਕੋਲ ਇੱਕ ਵਾਰੀ ਬੇਨਤੀ ਕੀਤੀ ਵੀ ਸਾਨੂੰ ਮਾਰਾ ਬ੍ਰਹਮ ਗਿਆਨ ਬਖਸ਼ੋ, ਤੇ ਰਾਮ ਜੀ ਨੇ ਕਿਹਾ ਵੀ ਹਾਂ ਪਰਮੇਸ਼ਰ ਦਾ ਅਵਤਾਰ ਹੋਏਗਾ ਕਲਯੁਗ ਸਮੇਂ ਵਿੱਚ, ਉਦੋਂ ਵੀ ਤੁਸੀਂ ਉਹਨਾਂ ਦੇ ਕੋਲ ਜਾ ਕੇ ਸੇਵਾ ਕਰੋਗੇ, ਸੇਵਾ ਕਰਕੇ ਤੁਹਾਨੂੰ ਬ੍ਰਹਮ ਗਿਆਨ ਹੋ ਜਾਏਗਾ। ਇਸ ਕਰਕੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਰਾਮ ਜੀ ਨੇ ਕਿਹਾ ਸੀ ਪਿਛਲਾ ਪ੍ਰਸੰਗ ਦੋਹਾਂ ਦਾ ਸਾਰਾ ਕਿਹਾ ਹੈ ਗੁਰਸਿੱਖਾਂ ਨੂੰ
ਕਰੀ ਬਿਨੈ ਇਨਹੂੰ ਇੱਕ ਵਾਰ।
ਇੱਕ ਵਾਰੀ ਵੀ ਰਾਮ ਜੀ ਦੇ ਕੋਲ ਇਹਨਾਂ ਦੋਹਾਂ ਨੇ ਨਲ ਤੇ ਨੀਲ ਦੇ ਬੇਨਤੀ ਕੀਤੀ ਸੀ
ਹਮ ਕੋ ਭਗਤ ਦੇ ਬ੍ਰਹਮ ਗਿਆਨ,
ਰਾਮ ਜੀ ਸਾਨੂੰ ਪ੍ਰੇਮਾ ਭਗਤੀ ਬਖਸ਼ੋ, ਸਾਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੋ, ਬ੍ਰਹਮ ਗਿਆਨ ਦੇਵੋ।
ਹੋਵੇ ਹਲੀਨ ਆਨੰਦ ਮਹਾਨ,
ਕਰਕੇ ਬ੍ਰਹਮ ਗਿਆਨੀ ਬਣ ਕੇ ਜਿਹੜਾ ਵਾਹਿਗੁਰੂ ਬੜਾ ਆਨੰਦ ਦਾ ਸਮੁੰਦਰ ਉਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਲੀਨ ਹੋ ਜਾਈਏ, ਬ੍ਰਹਮ ਵਿੱਚ ਭੇਦ ਹੋ ਜਾਈਏ।
ਤਬ ਹਮਨੇ ਉਚਰਿਓ ਤਿਸ ਕਾਲ,
ਕਹਿੰਦੇ ਵੀ ਰਾਮ ਜੀ ਨੇ ਇਸ ਤਰ੍ਹਾਂ ਇਹਨਾਂ ਨੂੰ ਉਚਾਰਨ ਕੀਤਾ ਸੀ।
ਪੂਰ ਕਾਮਨਾ ਕਰਹਿ ਨਿਹਾਲ,
ਕਲਯੁਗ ਦਾ ਸਮਾਂ ਆਊਗਾ ਗੁਰੂ ਅਵਤਾਰ ਹੋਏਗਾ, ਉਹ ਤੁਹਾਡੀ ਮਹਾਨ ਕਾਮਨਾ ਪੂਰਨ ਕਰ ਦੇਣਗੇ, ਤੁਹਾਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦੇਣਗੇ।
ਆਪ ਸਤਿਗੁਰ ਕੇ ਸ਼ਬਦ ਕਮਾਏ,
ਮੈਂ ਵੀ ਗੁਰਸਿੱਖੋ ਉਹ ਜਿਹੜਾ ਵਚਨ ਹੋਇਆ ਸੀ ਹੁਣ ਇਹਨਾਂ ਨੇ ਵੀ ਦੋਹਾਂ ਨੇ ਗੁਰੂ ਕੇ ਸ਼ਬਦਾਂ ਅਨੁਸਾਰ ਕਮਾਈ ਕੀਤੀ।
ਬ੍ਰਹਮ ਗਿਆਨ ਭੇ ਨਹੀਂ ਲਖਾਏ,
ਦੋਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਸੀ ਪਰ ਫਿਰ ਵੀ ਇਹਨਾਂ ਨੇ ਜਨਾਇਆ ਨਹੀਂ ਵੀ ਅਸੀਂ ਹੁਣ ਬ੍ਰਹਮ ਗਿਆਨੀ ਹਾਂ।
ਅਬ ਚੱਲ ਪਦ ਪ੍ਰਾਪਤ ਅਬ
ਹੋਵਾ, ਕਹਿੰਦੇ ਹੁਣ ਇਹ ਦੋਹਾਂ ਨੂੰ ਜਿਹੜਾ ਅਚਲ ਅਟਲ ਪਦਵੀ ਹੈ ਉਹ ਇਹਨਾਂ ਨੂੰ ਪ੍ਰਾਪਤ ਹੋ ਗਈ ਹੈ।
ਭੋਗ ਭੋਗ ਕਰਮ ਫਲ ਸਭ ਕੋ ਖੋਵਾ,
ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੈ ਉਹ ਸਾਰਾ ਇਹਨਾਂ ਨੇ ਖੋਆ ਲਿਆ, ਖਤਮ ਕਰ ਲਿਆ ਕਰਮਾਂ ਦਾ ਫਲ, ਇਹਨਾਂ ਨੂੰ ਦੁੱਖ ਸੁੱਖ ਨਹੀਂ ਹੁਣ ਮਿਲੇਗਾ।
ਸੁਨ ਕਾਲ ਸਾਗਰੇ ਸਿੱਖ ਬਿਸਮਾਏ,
ਦੋਹਾਂ ਗੁਰਸਿੱਖਾਂ ਦਾ ਪ੍ਰਸੰਗ ਜਾਂ ਸਤਿਗੁਰੂ ਮਹਾਰਾਜ ਤੋਂ ਸੁਣ ਕੇ ਸਾਰੇ ਗੁਰਸਿੱਖ ਹੀ ਚਰਜੇ ਹੋ ਗਏ ਹਨ।
ਗਤ ਮਿਤ ਤੁਮਰੀ ਲਖੀ ਨਾ ਜਾਏ,
ਗੁਰਸਿੱਖ ਕਹਿਣ ਲੱਗੇ ਹੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜਿਹੜੀ ਗਤੀ ਹੈ ਰੀਤੀ ਮਰਜ਼ਾਦਾ ਹੈ ਹਾਲਤ ਅਵਸਥਾ ਹੈ ਉਹ ਜਾਣੀ ਨਹੀਂ ਜਾ ਸਕਦੀ ਹੈ।
ਕੋਈ ਨਾ ਜਾਣੈ ਮਹਿਮਾ ਸਗਰੀ,
ਜਿਹੜੀ ਮਹਿਮਾ ਹੈ ਉਹ ਕੋਈ ਵੀ ਨਹੀਂ ਜਾਣ ਸਕਦਾ ਹੈ।
ਤਿੰਨ ਲੋਕ ਮਹਿਮਾ ਉਜਾਗਰੀ,
ਜਿਹੜੀ ਮਹਿਮਾ ਉਹ ਤਾਂ ਤਿੰਨਾਂ ਲੋਕਾਂ ਵਿੱਚ ਹੀ ਮਹਾਨ ਪ੍ਰਗਟ ਪ੍ਰਤੱਖ ਹੈ।
ਦੋਹਰਾਹ ਤੇ ਵੈਦ ਦੋਨੋਂ ਵੱਡੇ,
ਇਸੇ ਤਰ੍ਹਾਂ ਦੋ ਵੈਦ ਬੜੇ ਤਕੜੇ ਸਨ ਬੜੇ ਮਹਾਨ ਸਨ।
ਬਨਵਾਲੀ ਪ੍ਰਸਰਾਮ,
ਇੱਕ ਵੈਦ ਦਾ ਨਾਮ ਸੀ ਬਨਵਾਲੀ, ਦੂਸਰੇ ਵੈਦ ਦਾ ਨਾਮ ਸੀ ਪਰਸ਼ੁਰਾਮ।
ਸਿੱਖ ਸਾਧ ਕੋ ਰੁਜ ਹਰੈ,
ਦੋਵੇਂ ਭੈਣ ਜਿਹੜਾ ਗੁਰੂ ਕਾ ਸਿੱਖ ਹੈ ਜਾਂ ਸਾਧੂ ਹੈ ਉਹਨਾਂ ਨੂੰ ਰੋਗ ਇਹ ਨਾਸ਼ ਕਰ ਦਿੰਦੇ ਸਨ।
ਔਰ ਨਿਸ਼ਕਾਮ ਅਨਾਮ,
ਜਿਵੇਂ ਬਹੁਤ ਲਾਲਚੀ ਹੁੰਦੇ ਕਹਿੰਦੇ ਇਹੋ ਜਿਹੇ ਨਹੀਂ ਸੀ, ਇਹ ਦੋਵੇਂ ਭੈਣ ਹਿਰਦੇ ਦੇ ਨਿਸ਼ਕਾਮੀ ਸੀ। ਆ ਕੋਈ ਜਿਹੜੀ ਦਵਾਈ ਬੂਟੀ ਹੈ ਕਿਸੇ ਨੂੰ ਇਹ ਬਹੁਤੇ ਪੈਸੇ ਲੈ ਕੇ ਨਹੀਂ ਦਿੰਦੇ ਸੀ, ਫ੍ਰੀ ਦੇ ਦਿੰਦੇ ਸੀ। ਹਿਰਦੇ ਦੇ ਨਿਸ਼ਕਾਮ ਸਨ।
ਚੌਪਈ ਅਵਖਦ ਨਿਜ ਧਨ ਲਾਏ ਬਣਾਵੇ,
ਚੰਗੀ ਤੋਂ ਚੰਗੀ ਤੇਰੀ ਦਾਰੂ ਆਪਣੇ ਕੋਲੋਂ ਖੁੱਲੀ ਡੁੱਲੀ ਮਾਇਆ ਲਾ ਕੇ ਬਣਾ ਲੈਂਦੇ ਸਨ ਦੋਵੇਂ।
ਗੁਰੂ ਅਰਥ ਰੋਗੀ ਨ ਖੁਲਾਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਜਿਹੜੇ ਕੋਈ ਰੋਗੀ ਹੈ ਸਾਧੂ ਸੰਤ ਸਿੱਖ ਉਹਨਾਂ ਨੂੰ ਖੁਆਈ ਜਾਂਦੇ ਮੁਕਤੀ।
ਪਰਿਓ ਹੋਏ ਜਿਸ ਤਿਸ ਕੇ ਘਰ ਜਾਏ,
ਜਿਹੜਾ ਹਾਂਜੀ
ਪਰਿਓ ਹੋਏ ਤਿਸ ਕੇ ਘਰ ਜਾਏ,
ਜਿਹੜਾ ਗੁਰੂ ਕਾ ਸਿੱਖ ਹੈ ਰੋਗ ਦੇ ਵਿੱਚ ਕਹਿੰਦੇ ਪਿਆ ਹੋਵੇ ਘਰ ਦੇ ਵਿੱਚ ਤੇ ਉਹਦੇ ਘਰ ਦੇ ਵਿੱਚ ਵੀ ਇਹ ਚਲੇ ਜਾਂਦੇ ਆਪ ਹੀ ਵੈਦ।
ਅਵਖਦ ਬਲ ਤੇ ਦੇਤ ਉਠਾਏ,
ਚੰਗੇ ਸਿਆਣੇ ਸਨ ਫਿਰ ਦਵਾਈਆਂ ਦੇ ਬਲ ਦੇ ਨਾਲ ਉਹਨੂੰ ਕਹਿੰਦੇ ਪਏ ਹੋਏ ਨੂੰ ਉਠਾ ਦਿੰਦੇ, ਰੋਗ ਤੋਂ ਰਹਿਤ ਕਰ ਦਿੰਦੇ ਸਨ।
ਸਤਿਗੁਰ ਸ਼ਬਦ ਪ੍ਰੇਮ ਤੇ ਗਾਵੇ,
ਦੋਵੇਂ ਜਿਹੜੇ ਵੈਦ ਹੈ ਸਤਿਗੁਰੂ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਬੜੇ ਪ੍ਰੇਮ ਨਾਲ ਪੜਦੇ ਹਨ।
ਅਰਥ ਵਿਚਾਰ ਹੈ ਬਾਹਰ ਕਮਾਵੇ,
ਗੁਰੂ ਕੇ ਸ਼ਬਦਾਂ ਦੇ ਅਰਥਾਂ ਦੀ ਵਿਚਾਰ ਕਰਦੇ ਹੈ, ਉਸ ਤੋਂ ਬਾਅਦ ਫਿਰ ਕਮਾਉਂਦੇ ਹੈ, ਕਮਾਈ ਕਰਦੇ ਉਹ ਸੰਸਾਰ ਚਲਦੇ ਹਨ।
ਇੱਕ ਦਿਨ ਸ੍ਰੀ ਸਤਿਗੁਰੂ ਅਗਾਰੀ,
ਇੱਕ ਦਿਨ ਦੀ ਗੱਲ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਗੇ
ਕਰ ਜੋਰਤ ਅਰਦਾਸ ਉਚਾਰੀ,
ਦੋਵੇਂ ਵੈਦਾਂ ਨੇ ਹੱਥ ਜੋੜ ਕੇ ਬੇਨਤੀ ਕਹੀ,
ਸੱਚੇ ਪਾਤਸ਼ਾਹ ਹਮ ਜਾਨਾ,
ਇਹ ਸੱਚੇ ਪਾਤਸ਼ਾਹ ਸਤਿਗੁਰੂ ਅਸੀਂ ਜਾਣਦੇ ਹਾਂ ਸਮਝਦੇ ਹਾਂ,
ਸਤਿਗੁਰ ਸ਼ਬਦ ਦੇਤ ਕਲਿਆਨਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਦੇ ਸ਼ਬਦ ਹੈ ਉਹ ਸਾਰੇ ਕਲਿਆਣ ਦਿੰਦੇ ਮੁਕਤੀ ਕਰ ਦਿੰਦੇ।
ਸਾਧ ਸੰਗ ਕੀ ਉਪਮਾ ਭਾਰੀ,
ਫਿਰ ਵੀ ਮਹਾਰਾਜ ਗੁਰਬਾਣੀ ਦੇ ਸ਼ਬਦਾਂ ਵਿੱਚ ਸਾਧ ਸੰਗਤ ਦੀ ਜਿਹੜੀ ਉਪਮਾ ਬੜੀ ਲਿਖੀ ਹੋਈ ਹੈ, ਸਾਧ ਕਾ ਸੰਗ ਨਹੀਂ ਕੁਛ ਕਾਲ ਦਰਸ਼ਨ ਪੀੜਤ ਹੋਤ ਨਿਹਾਲ, ਇਸ ਤਰ੍ਹਾਂ ਹੋ ਸਾਧ ਸੰਗਤ ਪਾਈ ਬੜਭਾਗੀ, ਮਨਚਲ ਤੋਂ ਪਿਆ ਰੂੜਾ ਸਾਧ ਸੰਗਤ ਦੀ ਬੜੀ ਮਹਿਮਾ ਲਿਖੀ ਹੈ।
ਕਿਉਂ ਸਤਿਗੁਰ ਨੇ ਇਤੀ ਉਚਾਰੀ,
ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਜੀ ਨੇ ਜਦੋਂ ਬਾਣੀ ਦੇ ਸ਼ਬਦ ਤਾਂ ਕਲਿਆਣ ਕਰ ਦਿੰਦੇ ਮੁਕਤ ਕਰ ਦਿੰਦੇ ਹੈ, ਫਿਰ ਮਹਾਰਾਜ ਨੇ ਸਾਧ ਸੰਗਤ ਦੀ ਇੰਨੀ ਮਹਿਮਾ ਕਿਉਂ ਕਹਿ ਦਿੱਤੀ ਹੈ।
ਸ੍ਰੀ ਮੁਖ ਤੇ 300 ਤਬ ਕਹੇ,
ਗੁਰੂ ਨਾਨਕ ਸਾਹਿਬ ਜੀ ਜਿੱਥੇ ਕਿੱਥੇ ਗਏ ਸੀ ਉੱਥੇ ਇਹੀ ਉਪਦੇਸ਼ ਦਿੰਦੇ, ਭਾਈ ਧਰਮਸ਼ਾਲਾ ਬਣਾਓ, ਇੱਥੇ ਦੋਵੇਂ ਸਮੇਂ ਸੰਗਤ ਵਿੱਚ ਜੁੜਿਆ ਕਰੋ, ਕਥਾ ਕੀਰਤਨ ਸੁਣਿਆ ਕਰੋ, ਲੰਗਰ ਚਲਾਇਆ ਕਰੋ, ਆਏ ਗਏ ਸਾਧੂ ਦੀ ਸੇਵਾ ਕਰਿਆ ਕਰੋ। ਵਿਉਂ ਮਹਾਰਾਜ ਨੇ ਸਾਧ ਸੰਗਤ ਦੀ ਬੜੀ ਮਹਿਮਾ ਕਹੀ, ਵੀ ਜਦੋਂ ਗੁਰੂ ਕੇ ਬਾਣੀ ਦੇ ਸ਼ਬਦ ਕਲਿਆਣ ਦਿੰਦੇ ਫਿਰ ਸਾਧ ਸੰਗਤ ਦੀ ਕੀ ਲੋੜ ਹੈ। ਇਸ ਕਰਕੇ ਮਹਾਰਾਜ ਨੇ ਫਿਰ ਉਹ ਬਚਨ ਕਿਹਾ ਇਸ ਨੂੰ,
ਆਵਖਾ
ਦਸਤੇ 300 ਤਬ ਕਹਿ। ਇਸ ਵੇਲੇ ਗੁਰੂ ਮਹਾਰਾਜ ਆਪਣੇ ਸਵਾਏ ਮਾਨ ਮੁਖ ਤੋਂ ਇਹ ਦੋਹਾਂ ਨੂੰ ਕਹਿਣ ਲੱਗੇ,
ਅਵਖਦ ਸਭ ਰੋਗਨ ਕੋ ਅਹੈ।
ਗੁਰੂ ਮਹਾਰਾਜ ਕਹਿੰਦੇ ਵੀ ਬੈਦੋ ਤੁਸੀਂ ਜਾਣਦੇ ਹੋ ਸਾਰੇ ਰੋਗਾਂ ਦੀਆਂ ਦਵਾਈਆਂ ਤਾਂ ਹੈਗੀਆਂ ਹਨ, ਗ੍ਰੰਥਾਂ ਵਿੱਚ ਲਿਖੀਆਂ ਪਈਆਂ।
ਤੁਮਨੇ ਕਰ ਸਭ ਘਰ ਮਹਿ ਰਾਖੀ,
ਉਹ ਕਹਿੰਦੇ ਪੁਸਤਕਾਂ ਵਿੱਚੋਂ ਪੜ੍ਹ ਕੇ ਉਹ ਤਰ੍ਹਾਂ ਤਰ੍ਹਾਂ ਦੀਆਂ ਰੋਗਾਂ ਦੀਆਂ ਜਿਹੜੀਆਂ ਦਵਾਈਆਂ ਤੁਸੀਂ ਬਣਾ ਬਣਾ ਕੇ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ ਰੱਖੀਆਂ ਹੋਈਆਂ ਹਨ।
ਰੋਗਾਤਰ ਆਵਹਿ ਇੱਕ ਕਾਂਖੀ,
ਜਿਹੜਾ ਕਹਿੰਦੇ ਰੋਗ ਨਾਲ ਕੋਈ ਵਿਅਕਲ ਹੋਇਆ ਹੁੰਦਾ ਉਹ ਚਾਹਵਾਨ ਵੀ ਮੈਂ ਨਿਰੋਗ ਹੋ ਜਾਣਾ ਤੁਹਾਡੇ ਕੋਲ ਚੱਲ ਕੇ ਆ ਜਾਂਦਾ ਹੈ।
ਦੇਖ ਨਾਟਕਾ ਕਰਹਿ ਵਿਚਾਰੀ,
ਦੇਖ ਲੋ ਤੁਸੀਂ ਦੋਵੇਂ ਵੈਦ ਅਗਲੇ ਰੋਗੀ ਦੀ ਨਬਜੀ ਦੇਖਦੇ ਹੋ ਫਿਰ ਤੁਸੀਂ ਵਿਚਾਰ ਕਰਦੇ ਹੋ।
ਗਰਮੀ ਸਰਦੀ ਕਾਫੀ ਉਦਾਰੀ,
ਇਹ ਜਿਹੜਾ ਰੋਗੀ ਹੈ ਇਹਨੂੰ ਬਹੁਤੀ ਗਰਮੀ ਵਧੀ ਹੋਈ ਹੈ ਜਾਂ ਠੰਡ ਬਹੁਤੀ ਲੱਗੀ ਹੈ, ਨਮੂਨੀਆ ਹੈ ਜਾਂ ਬਲਕਮ ਬਹੁਤੀ ਹੈ, ਖੋਂ ਖੋਂ ਜ਼ਿਆਦਾ ਖੰਗ ਹੈ।
ਨੀਕ ਜਬ ਪਰ ਖੋਹ ਤਬ ਦੇਤ,
ਚੰਗੀ ਤਰ੍ਹਾਂ ਤੁਸੀਂ ਨਬਜ ਰਾਹੀਂ ਪਰਖ ਲੈਣੇ ਹੋ ਤੇ ਫੇਰ ਉਦੋਂ ਬਾਅਦ ਉਹਨੂੰ ਦਵਾਈ ਉਹੀ ਜੀ ਦੇਣੇ ਹੋ।
ਬਹਰੋ ਪਥ ਬਤਾਏ ਸੁਖ ਹੇਤ,
ਉਹਦੇ ਸੁਖ ਵਾਸਤੇ ਉਹਨੂੰ ਤੁਸੀਂ ਪਥ ਪਰਹੇਜ ਵੀ ਦੱਸਦੇ ਆ ਵੀ ਇਹ ਦਵਾਈ ਵਰਤਿਆ ਤੂੰ ਆ ਖਾਣਾ ਆ ਨਹੀਂ ਖਾਣਾ ਹੈ। ਜਿਹੜਾ ਨਾਲ ਪਤ ਪਰਹੇਜ ਨਾਲ ਖਾਣਾ ਪੀਣਾ ਵੀ ਦੱਸ ਦਿੰਦੇ ਹਾਂ।
ਤਬ ਤਿਸ ਕੋ ਰੁਜ ਦੂਰ ਬਿਦਾਰ,
ਇਸ ਤਰ੍ਹਾਂ ਦਵਾਈ ਦੇ ਕੇ ਨਾਲ ਪਤ ਪਰਹੇਜ ਦੇ ਨਾਲ ਦਵਾਈ ਖਾਣੀ ਹੈ ਤੇ ਉਦੋਂ ਬਾਅਦ ਜਿਹੜਾ ਰੋਟੀ ਪਾਣੀ ਪ੍ਰਸ਼ਾਦਾ ਦਾਲ ਸਬਜ਼ੀ ਛਕਣੀਆਂ ਛਕਣੀਆਂ ਨਹੀਂ ਖਾਣੀਆਂ ਚੀਜ਼ਾਂ। ਕਹਿੰਦੇ ਰੋਗ ਦਵਾਈ ਖਵਾ ਕੇ ਤੇ ਪਤ ਪਰਹੇਜ ਰਾਹੀਂ ਉਹਦਾ ਰੋਗ ਤੁਸੀਂ ਦੂਰ ਕਰ ਦਿੰਦੇ ਹੋ।
ਸਨੇ ਸਨੇ ਹੋਏ ਜਾਤ ਸੁਖਾਰੋ,
ਦੇਖ ਲੋ ਵੀ ਤੁਹਾਡੀ ਦਵਾਈ ਖਾਣ ਨਾਲ ਤੁਹਾਡੇ ਦੱਸਣ ਅਨੁਸਾਰ ਪਤ ਪਰਹੇਜ ਰੱਖ ਕੇ ਉਹ ਜਿਹੜਾ ਬਹੁਤਾ ਰੋਗੀ ਹੁੰਦਾ ਹੌਲੀ ਹੌਲੀ ਕਹਿੰਦੇ ਸੁਖਾਲਾ ਹੋ ਜਾਂਦਾ ਹੈ, ਸੁਖ ਸਹਿਤ ਹੋ ਜਾਂਦਾ ਹੈ।
ਧਰੀ ਹੋਏ ਜੇ ਅਵਖਦ ਲਾਖ,
ਦੇਖ ਲੋ ਜੇ ਤੁਹਾਡੀ ਕਹਿੰਦੇ ਦੁਕਾਨ ਦੇ ਵਿੱਚ ਇੱਕ ਦੋ ਦਵਾਈ ਕੀ ਹੈ ਭਾਵੇਂ ਲੱਖਾਂ ਦਵਾਈਆਂ ਬਣਾ ਸਵਾਰ ਕੇ ਰੱਖੀਆਂ ਪਈਆਂ ਹੋਣ।
ਰੋਗੀ ਮਿਲੈ ਸਗਲ ਔਰ ਕਾਖ,
ਜਿੰਨੇ ਨਿਰੋਗੀ ਲੋਕ ਹੈ ਵੀ ਨਿਰੋਗਤਾ ਦੀ ਇੱਛਾ ਰੱਖ ਕੇ ਤੁਹਾਡੇ ਕੋਲ ਆ ਕੇ ਦੁਕਾਨ ਵਿੱਚ ਮਿਲ ਜਾਣ, ਇਕੱਠਿਆਂ ਹੋ ਜਾਣ।
ਵੈਦ ਤੇ ਰੋਗ ਨਾ ਜਾਈ,
ਮਹਾਰਾਜ ਕਹਿੰਦੇ ਜੇ ਭਲਾ ਤੁਸੀਂ ਦੋਵੇਂ ਵੈਦ ਨਬਜ ਨੂੰ ਵੀ ਦੇਖੇ ਤੋਂ ਬਗੈਰ ਕਿਸੇ ਨੂੰ ਦਵਾਈ ਨਾ ਦੇਵੋ, ਦਵਾਈਆਂ ਕੀ ਕੱਲੀਆਂ ਕਰਨਗੀਆਂ ਭਾਵੇਂ ਰੱਖਿਆ ਪਈਆਂ ਘਰ ਵਿੱਚ। ਜਦੋਂ ਤੁਸੀਂ ਨਬਜ ਨੂੰ ਪਛਾਣ ਕੇ ਤੇ ਫੇਰ ਦਵਾਈ ਦਿੰਦੇ ਆ ਤੇ ਝੱਟ ਉਹਨੂੰ ਆਰਾਮ ਆ ਜਾਂਦਾ ਦਵਾਈ ਖਾਣ ਨਾਲ। ਹੁਣ ਘਰ ਵਿੱਚ ਦਵਾਈਆਂ ਬਣੀਆਂ ਹੋਈਆਂ ਰੱਖੀਆਂ ਹੋਈਆਂ ਕਿਸੇ ਕੰਮ ਨਹੀਂ ਹੈ ਰੋਗੀਆਂ ਨੇ।
ਇਹੋ ਨਿਸ਼ਚੈ ਜਾਣਾ ਸਮਦਾਈ,
ਇਹ ਤਾਂ ਤੁਸੀਂ ਕਹਿੰਦੇ ਸਾਰੇ ਨਿਸ਼ਚੈ ਕਰਕੇ ਜਾਣਦੇ ਹੋ ਵੀ ਰੋਗੀ ਦਵਾਈਆਂ ਕਿੰਨੀਆਂ। ਹੁਣ ਵੈਦਾਂ ਤੋਂ ਬਗੈਰ ਗੱਲ ਨਹੀਂ ਬਣਦੀ ਹੈ।
ਤਿਮ ਗੁਰਮੁਖ ਸਿੱਖ ਜੋ ਮਮ ਪਿਆਰੇ,
ਇਸੇ ਤਰ੍ਹਾਂ ਕਹਿੰਦੇ ਸਾਧ ਸੰਗਤ ਵੀ ਜਿਹੜੇ ਸਾਡੇ ਕਹਿੰਦੇ ਗੁਰਸਿੱਖ ਪਿਆਰੇ ਹਨ ਗੁਰਮੁਖ ਹਨ।
ਦੇਖਾ ਪ੍ਰਥਮ ਕਵਨ ਅਧਿਕਾਰੇ,
ਜਿਵੇਂ ਤੁਸੀਂ ਵੈਦ ਨਵ ਨੂਜ ਦੇ ਦੇਖਦੇ ਹੋ ਜਿਹੜੇ ਗੁਰਮੁਖ ਸਿਆਣੇ ਗੁਰਸਿੱਖ ਹੈ ਉਹ ਵੀ ਕਹਿੰਦੇ ਉਹ ਪਛਾਣਦੇ ਵੀ ਇਹਦਾ ਕੀ ਅਧਿਕਾਰ ਹੈ।
ਕਰਮ ਉਪਾਸਨ ਕੈਦੋ ਗਿਆਨ,
ਇਹਨੂੰ ਜਿਹੜਾ ਨਿਸ਼ਕਾਮ ਕਰਮਾਂ ਦਾ ਉਪਦੇਸ਼ ਦੇਣਾ ਜਾਂ ਕਰਮ ਕਾਂਡ ਕਰਮ ਕਰਨ ਦਾ ਉਪਦੇਸ਼ ਦੇਣਾ ਜਾਂ ਪ੍ਰੇਮ ਨਾਲ ਭਗਤੀ ਦਾ ਉਪਦੇਸ਼ ਦੇਣਾ ਹੈ ਅਥਵਾ ਸਿੱਧਾ ਬ੍ਰਹਮ ਦੇ ਗਿਆਨ ਦੀ ਬਖਸ਼ਿਸ਼ ਕਰ ਦੇਣੀ ਹੈ।
ਅਧਿਕਾਰੀ ਜਸ ਤਥਾ ਬਖਾਰ,
ਜਿਹੜੇ ਗੁਰਮੁਖ ਗੁਰਸਿੱਖ ਹੈ ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਉਹੇ ਜਾ ਉਹ ਕਹਿੰਦੇ ਦੱਸ ਦਿੰਦੇ ਆ ਵੀ ਤੂੰ ਜੇ ਦੇਖਦੇ ਆ ਵੀ ਮਨ ਵੀ ਮੈਲਾ ਹੈ ਤੇ ਕਰਮ ਵੀ ਇਹਦੇ ਪਿਛਲੇ ਐਸੇ ਹੀ ਹੈ, ਇਸ ਕਰਕੇ ਫਿਰ ਉਹਨੂੰ ਕਹਿੰਦੇ ਵੀ ਤੂੰ ਸਾਧ ਸੰਗਤ ਵਿੱਚ ਜਾ ਕੇ ਝਾੜੂ ਬਾੜੂ ਦਿਆ ਕਰ, ਉੱਥੇ ਕਥਾ ਕੀਰਤਨ ਸੁਣਿਆ ਕਰ, ਇਸ ਤਰ੍ਹਾਂ ਤੇਰਾ ਹਿਰਦਾ ਸ਼ੁੱਧ ਹੋ ਜਾਊਗਾ, ਸਰੀਰ ਦੀ ਸਫਾਈ ਹੋ ਜਾਊਗੀ, ਨਿਸ਼ਕਾਮ ਕਰਮ ਕਰਿਆ ਕਰ, ਇਸ ਤਰ੍ਹਾਂ ਜਿਹੜੇ ਮਨ ਦੇ ਵਿਕਾਰ ਹੈ ਤੇਰੇ ਅੰਦਰੋਂ ਖਤਮ ਹੋ ਜਾਣਗੇ, ਸਰੀਰ ਕਰਕਾ ਕਵੀ ਤੂੰ ਫਿਰ ਕ੍ਰਹਿਤਾ ਤੋਂ ਬਚ ਜਾਏਗਾ, ਵਿਕਾਰੀ ਨਹੀਂ ਹੋਏਗਾ, ਤੂੰ ਉਹ ਸੇਵਾ ਕਰਿਆ ਕਰ, ਸਾਧ ਸੰਗਤ ਵਿੱਚ ਆ ਕੇ ਸ਼ੁਭ ਕਰਮ ਕਰਿਆ ਕਰ। ਜੇ ਉਹ ਦੇਖਦੇ ਆ ਵੀ ਇਹ ਸੇਵਾ ਤਾਂ ਕਰਦਾ ਹੈ, ਹਿਰਦਾ ਤਾਂ ਸ਼ੁੱਧ ਹੈ ਪਰ ਮਨ ਚੰਚਲ ਹੈ, ਇਹਦਾ ਮਨ ਨਹੀਂ ਇਹਦਾ ਟਿਕਦਾ ਹੈ, ਉਹਨੂੰ ਕਹਿੰਦੇ ਵੀ ਤੂੰ ਫਿਰ ਹੁਣ सेवा दे नाल भगती भी करया कर, प्रेम नाल भगती कर, प्रेम नाल नाम जपया कर। उन भगती दा उपदेश दे, भगती नाल तेरा मन टिक जाऊगा। जिन्हों देख दे भी एदा सेवा भी बहुत है ते भगती भी बहुत है, फिर उन्हों कहते ब्रह्म दा ज्ञान दा उपदेश दिंदे भी तू वाहिगुरु एहो जा है, और सरगुण स्वरूप हो जा, निर्गुण स्वरूप वास्तरूप ऐसो हो जा है। इस तरह कहते हो जे हो जाद कारी हंदा ना कर्म करन दा के भगती करन दा के ब्रह्म ज्ञान वाला, ओहे जा उपदेश दिंदे हन, ओहे जा वचन उन्हों कह दिंदे हन।
रहत बताए गुणन को देत,
जिवें संसार दे विच रहना है, साध संगत विच रहना है, रहनी दा जिहड़ा सारा गुण है उन्हों दस दिंदे है वी साध संगत विच तू इस तरह रहना है, फिर सार संगत विच किवें जाके बैठना है वो भी दस दिंदे है, सार संगत विच बचन किवें कहना है वो भी दस दिंदे है, ते आप तो जिहड़े कोई छोटे उन्हां दा जिहड़ा बचन कहा उन्हों किवें तू सहार लैणा, रहनी कहनी सहनी ते बहनी किवें बैठना है। कई तो जिवें उठ बैठा हुंदा ऐं बैठे हुंदे, जां मूहरे होके सारा तो बहना आवे भावें पिछों बाद विच ते सारा तो अगे होके बहना, ये बहना भी किसे नूं आउंदा वी हुण मैं पिछों आया तो पिछे बैठा। कई लीडर लुडर जे ना ओह सारे तो आके मूहरे बहन गए, बहना नहीं ना, ये बहनी सीखनी पैंदी है कि चलो तेन कोई बिठाता तो तू बह, सत्कार कहिंदा भी आ जाओ जी महाराज इत्थे बैठो, तो हो गई ना गल। उंजी बिना किसे कहे सुन के सारे तू मूहरे होके बह जाना, ये बहना बहनी सीखनी है। इसे तरह साध संगत विच जिहड़ा कोई बचन कहना है वो ही सीखना पैंदा, कि तवें पला सुट्टी मारदे ने कहना नहीं आउंदा है। इस तरह जरा सार संगत विचों बचन कहना भी सीखना पैंदा, कहनी सीखनी पैंदी है। इसे तरह रहनी किवें, रहना किवें है सार संगत विच, वो सारे नहीं आउंदा। कई वारी रहिंदे तां सार संगत विच है पर रहना नहीं उन्हां नूं आउंदा है, सारी गुरुद्वारे रहणगे पर रहना नहीं आउंदा उन्हां नूं, उन्हां ने गुरुद्वारे पढ़ना ही नहीं, मत्था नहीं टेकना, अंदर आउणा ही नहीं है, बार बार ही फिरनगे। आ भी गए गुरुद्वारे कथा कीर्तन सुनना कख नहीं, चट पट बस माड़ा जा होया नहीं तो निकलो पिया, जिवें कदे फसिया हुंदा ना ऐ भजदे फिर बाहर, रहना नहीं ना आउंदा है। यही तो समा है साध संगत दा, दूजिआं नूं उपदेश देई जाणा भी साध संगत विच रहना चाहीदा है, बहना चाहीदा है, आप नहीं एक मिनट भी रहना बहना। फिर इसे तरह सहना, ये सहनी जिहड़ी है ये भी सुन राही गल, भी आप को बड़े दी जिहड़ी गल है यथार्थ कहा उन्हों सह लेना, सहा लेना, ते हाथ जोड़ के कहना महाराज खेमा कर दियो, माफ कर दियो, मैं भुल गया जी, गलती कर बैठा, अगे नूं नहीं करांगा, माफ कर दियो, सह लेना। कोई ऐसा सख्त वचन किसी गुरमुख का, क्योंकि वह भले विच ओहदे हुंदा है। इस करके महाराज कहिंदे जिहड़े गुरमुख गुरसिख है ना जिहो जा कर कारी, उहो जी रहनी बैनी सहनी उहनूं सारी दस दिंदे, गुणां दी बख्शिश कर दिंदे है।
सिख शीघ्र श्रेय को लेत,
इस तरह जिहड़ा सार संगत विच आ के रहिंदा ना गुरसिख गुरमुखां दी संगत विच, फिर इस रहनी बहनी सिख के छेती कहिंदे कल्याण प्राप्त कर लैंदा है।
बिन अधिकार जो दे उपदेश,
बिना अधिकार तो बिना योग्यता तो जिहड़ा किसे नूं एवें उपदेश देई जांदा ब्रह्म ज्ञान दा, सो हुंदा ओ हीरे मैं ओ हीरे,
रही श्रेय सो लहै कलेश,
कहिंदे ओहदी कल्याण तां किधरे रहेगी, ओह तां बड़ा भारी कलेश प्राप्त कर लैंदा है। ਉਤਾਂ ਬੜਾ ਦੁਖੀ ਪਾਉਂਦਾ ਝਗੜਿਆਂ ਵਿੱਚ ਪੈ ਜਾਂਦਾ ਹੈ।
ਸਾਧ ਸੰਗ ਕੀ ਮਹਿਮਾ ਭਾਈ,
ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗ ਦੀ ਜਿਹੜੀ ਕਰਨਾ ਹੈ ਇਹਦੀ ਭਾਰੀ ਮਹਿਮਾ ਲਿਖੀ ਹੈ।
ਜਾਂ ਤੇ ਸ੍ਰੀ ਗੁਰਦੇਵ ਉਚਾਰੀ,
ਇਸ ਕਰਕੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਾਧ ਸੰਗ ਦੀ ਬਹੁਤੀ ਮਹਿਮਾ ਉਚਾਰਨ ਕੀਤੀ ਹੈ।
ਹੁਤੋ ਤੀਰਥਾ ਇੱਕ ਸਿੱਖ ਜੋਏ,
ਇਸੇ ਤਰ੍ਹਾਂ ਭਾਈ ਤੀਰਥਾ ਜੀ ਇੱਕ ਗੁਰੂ ਕਾ ਸਿੱਖ ਹੈ ਸੀ।
ਰਹਿ ਸ਼ਾਹ ਲਸ਼ਕਰ ਮੈਂ ਸੋਏ,
ਸ਼ਾਹਜਹਾਨ ਪਾਤਸ਼ਾਹ ਦੇ ਕਹਿੰਦੇ ਫੌਜ ਦੇ ਵਿੱਚ ਭਰਤੀ ਹੋ ਕੇ ਰਹਿ ਰਿਹਾ ਸੀ ਭਾਈ ਤੀਰਥਾ ਜੀ।
ਸ੍ਰੀ ਹਰਗੋਬਿੰਦ ਸ਼ਰਨੀ ਆਇਓ,
ਇੱਕ ਵਾਰੀ ਭਾਈ ਤੀਰਥਾ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛਨ ਚੱਲ ਕੇ ਆਇਆ ਹੈ।
ਹੱਥ ਜੋੜ ਕਰ ਬਾਕ ਅਲਾਇਓ,
ਦੋਵੇਂ ਹੱਥ ਜੋੜ ਕੇ ਭਾਈ ਤੀਰਥ ਬਚਨ ਸੁਣਾਇਆ ਹੈ।
ਲਗੋ ਰਹੋ ਨਿਜ ਕਰਤ ਵਿਸਾਲਾ, ਲਗੋ ਰਹੋ ਨਿਜ ਕਿਰਤ ਵਿਸਾਲਾ,
ਆਪਣੀ ਕਿਰਤ ਵਿੱਚ ਭਾਵ ਆਪਣੇ ਕੰਮ ਵਿੱਚ ਕੋਈ ਨੌਕਰੀ ਕਰਨ ਵਿੱਚ ਹੀ ਬਹੁਤਾ ਲੱਗਿਆ ਰਹਿਣਾ, ਪਹਿਰਾ ਹੀ ਦਿੰਦਾ ਰਹਿਣਾ ਸ਼ਾਹਜਹਾਨ ਕੋਲ।
ਅਵਸਰ ਹੋਤ ਨਹੀਂ ਕਿਸ ਕਾਲਾ,
ਇਸੇ ਸਮੇਂ ਵੀ ਮਾਰਾ ਬਹੁਤੀ ਵੱਡੀ ਡਿਊਟੀ ਹੋਣ ਕਰਕੇ ਆਪ ਕੋਲ ਸਾਧ ਸੰਗਤ ਕਰਨ ਦਾ ਮੈਨੂੰ ਮੌਕਾ ਹੀ ਨਹੀਂ ਮਿਲਦਾ ਹੈ।
ਕਿਮ ਹਮਰੋ ਭੀ ਹੋਏ ਉਧਾਰਾ,
ਸਾਡਾ ਪਾਤਸ਼ਾਹ ਕੋਲ ਨੌਕਰੀ ਕਰਨ ਵਾਲਿਆਂ ਦਾ ਪਹਿਰਾ ਰੱਖਣ ਵਾਲਿਆਂ ਦਾ ਵੀ ਸਵੇਂ ਉਧਾਰ ਹੋ ਸਕਦਾ ਹੈ।
ਸ੍ਰੀ ਮੁਖ ਤੇ ਉਪਦੇਸ਼ ਉਚਾਰਾ,
ਭਾਈ ਤੀਰਥਾ ਫੌਜੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖੋਂ ਇਹਨੂੰ ਵਚਨ ਕਿਹਾ ਹੈ।
ਸੰਤਨ ਕੀ ਸੇਵਾ ਨਿਤ ਕਰੀਏ,
ਕਹਿੰਦੇ ਤੀਰਥੇ ਜਿਹੜੇ ਕੋਈ ਸਿਮਰਨ ਵਾਲੇ ਉਹਨਾਂ ਦੀ ਹਮੇਸ਼ਾ ਤੂੰ ਸੇਵਾ ਕਰਦੇ ਰਿਹਾ ਕਰ।
ਸਾਧਨ ਭੋਜਨ ਤੇ ਸੁਖ ਧਰੀਏ ਹੈ,
ਵਸਤਰ ਦੇ ਦਿਆ ਕਰ, ਭੋਜਨ ਛਕਾ ਲਿਆ ਕਰ, ਉਸ ਤਰ੍ਹਾਂ ਕਹਿੰਦੇ ਉਹਨਾਂ ਦੀ ਪ੍ਰਸੰਨਤਾ ਧਾਰਿਆ ਕਰ।
ਦੇਤ ਤੇਨ ਕੋ ਕਾਸੁਰਦਾਨਾ,
ਜਿਵੇਂ ਕਹਿੰਦੇ ਜਿਹੜੀ ਕੋਈ ਗਊ ਹੈ ਉਹਨੂੰ ਜਿਵੇਂ ਕੋਈ ਜਿਹੜਾ ਜਿਮੀਦਾਰ ਘਾਹ ਪੱਠਾ ਦਾਣਾ ਆਦਿਕ ਲਿਆ ਕੇ ਪਾ ਦਿੰਦਾ ਹੈ।
ਸੋ ਨਾਰ ਦੁਖਦ ਕਰਤ ਹੈ ਪਾਨਾ,
ਕਹਿੰਦੇ ਇਸ ਤਰ੍ਹਾਂ ਗੁਰੂ ਦੀ ਸੇਵਾ ਕਰਦਾ ਘਾਹ ਪੱਠਾ ਦਾਣਾ ਪਾਉਂਦਾ ਉਹਨੂੰ, ਕਹਿੰਦੇ ਉਹ ਦੁੱਧ ਦੇ ਦਿੰਦੀ ਹੈ, ਹਮੇਸ਼ਾ ਦੁੱਧ ਛਕਦਾ ਰਜ ਰਜ ਕੇ।
ਤਥਾ ਸਾਧ ਕੀ ਸੇਵਾ ਕਰੇ,
ਇਸੇ ਤਰ੍ਹਾਂ ਵੀ ਜਿਹੜਾ ਕੋਈ ਸਾਧੂ ਗੁਰਮੁਖ ਹੈ ਉਹਦੀ ਕੋਈ ਸੇਵਾ ਕਰਦਾ ਮਨ ਲਾ ਕੇ।
ਜਿਮ ਕਿਮ ਤਿੰਨ ਪ੍ਰਸੰਨਤਾ ਧਰੇ,
ਉਹਦੀ ਜਿਵੇਂ ਕਿਵੇਂ ਵੀ ਜਿਵੇਂ ਉਹ ਪ੍ਰਸੰਨ ਹੋਵੇ ਉਸ ਤਰ੍ਹਾਂ ਦੀ ਉਹ ਸੇਵਾ ਕਰੇ ਮਨ ਲਾ ਕੇ।
ਪੰਥ ਸੁਖੇ ਨ ਬਤਾਏ ਸੁਦੇਤ,
ਜਿਹੜਾ ਪੂਰਾ ਸਾਧੂ ਹੁੰਦਾ ਜਿਹਨੇ ਆਪਣੇ ਮਨ ਨੂੰ ਸਾਧਿਆ ਕੰਟਰੋਲ ਵਿੱਚ ਕੀਤਾ ਹੁੰਦਾ ਉਹ ਸੌਖਾ ਰਸਤਾ ਕਲਿਆਣ ਵਾਲਾ ਦੱਸ ਦਿੰਦਾ ਹੈ।
ਭਗਤ ਗਿਆਨ ਕੋ ਦ੍ਰਿੜ ਕਰ ਲੇਤ,
ਜਿਹੜਾ ਸੇਵਾ ਕਰਨ ਵਾਲਾ ਹੈ ਪ੍ਰੇਮਾ ਭਗਤੀ ਬ੍ਰਹਮ ਗਿਆਨ ਨੂੰ ਉਹ ਪੱਕਾ ਕਰ ਲੈਂਦਾ ਹੈ।
ਸੁਣ ਬੂਝਿਓ ਕਿਮ ਸੰਤ ਪਛਾਨੋ,
ਇਹ ਸੁਣ ਕੇ ਭਾਈ ਤੀਰਥਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪੁੱਛ ਲਿਆ, ਕਹਿੰਦੇ ਮੇਰੀ ਸਾਧ ਸੰਤ ਇੱਥੇ ਬਹੁਤ ਹੀ ਫਿਰਦੇ ਹੈ, ਮੈਂ ਪੂਰਾ ਸੰਤ ਜਿਹੜਾ ਹੈ ਉਹਦੀ ਕਿਵੇਂ ਪਛਾਣ ਕਰਾਂਗਾ।
ਜਿਸ ਤੇ ਭਿੱਖ ਕਰ ਸੇਵਾ ਠਾਨੋ,
ਜਿਹਨੂੰ ਪੂਰਾ ਸਾਧੂ ਵੇਖ ਕੇ ਤੇ ਫਿਰ ਉਹਦੀ ਮੈਂ ਸੇਵਾ ਕਰਾਂ।
ਤਬ ਸਤਿਗੁਰ ਬਿਧ ਤਾਹੇ ਬਤਾਈ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹਨੂੰ ਸੌਖੀ ਵਿਧੀ ਜੀ ਦੱਸੀ ਹੈ।
ਇੱਕ ਨਿਰਿਪ ਨੇ ਅਭਿਲਾਖ ਉਠਾਈ,
ਗੁਰੂ ਮਹਾਰਾਜ ਕਹਿੰਦੇ ਲੈ ਲੈ ਇੱਕ ਤੈਨੂੰ ਕਹਾਣੀ ਸੁਣ, ਇੱਕ ਰਾਜੇ ਨੇ ਕਹਿੰਦੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਕਿਮ ਹੇਰ ਹੰਸਨ ਕੋ ਨੈਣ,
ਇੱਛਾ ਇਹ ਰੱਖੀ ਵੀ ਕਿਵੇਂ ਮੈਂ ਜਿਹੜੇ ਆ ਵੱਡੇ ਹੰਸ ਹੁੰਦੇ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਆਪਣੇ ਘਰ ਵਿੱਚ ਆਇਆ ਦੇਖਾਂ ਵੀ ਇੱਥੇ ਮੇਰੇ ਘਰੇ ਹੰਸ ਆ ਜਾਣ, मान सरोवर तो ये मैं किवें देखा ये इच्छा कर लई
खाग गन को सेवन कर ऐन।
सियाने ने दस दिता भी जे तू सानू अपने घराए देखना चाहना जिन्ने पंछी है ना उन्होंने तू इथे घरे सेवा करनी शुरू कर दे।
ब्रिंद चोग सब बिद की पावे
कहंदे ओ राजा जेड़ा है बहुत तरह की जेड़ी चोगा चोग है सारे जेहो जी पंछी खांदे ओहो जी ओ पा दिंदा खुली डुली।
देश विदेशन ते खग आवे
इस करके राजे दे घर दे देसा प्रदेशा तो सब तरह दे पंछी उडारियां मार मार के आ जांदे।
चुगा चोग आर जस बिस्तार
नाले ता चुगा चुग लेंदे पंछी नाले ओ राजे दा जस फसलांदे।
मान सरोवर लाग सिधार
पंछी एहो जे भी है चोगा चुग के उडारी मार के जिथे मान सरोवर उथे तक भी चले जांदे।
सुन हंसन साब बिखे बखाना
बखाने देश दा राजा बड़े पंछियां नू चोगा पाउंदा जेहो जा को खांदा मन पाउंदा ओहे जी पाउंदा है। कहिंदे और मान सरोवर विच हंसा कोल भी जा सुनाया सुन के जेड़े मान सरोवर ते रहण वाले हंस
हम भी चल है नरिंद सुथाना
विच हंसा ने एक दिन कहा कहिंदे भी आपां भी चलिए उडारी मार के ओ राजे जेड़ा चोग पाउंदा है पंछियां दी सेवा करदा उहनूं देखी वी किहो जिहा है।
तेह उर शरदा जाए वधावै
राजे दे हिरदे विच जाके शरदा बधाईए भी हां भी जेड़ा सेवा करदा उहनूं फल मिलदा हुंदा सेवा दा।
जिस ते नित खग चोग चुगावे
जिस इच्छा रख के हमेशा पंछियां नूं तरह तरह दे चोगे चुगाउंदा पाउंदा है।
तब हंसन की जोरी आए
मान सरोवर ते हंस रहण वाले उहनां विचों इक दोहां दी ड्यूटी लगी है भी तुसीं दो जाने जाओ। कहिंदे हंसां दी जोड़ी उड के आ गई इथे
अपन स्वरूप सुदीन दिखाए
जोड़े ने आके कहंदे अपना जेड़ा हंसा ने स्वरूप सी ओ दिखा दिता राजे नु आदर्शन दिते।
एक लोकन तब जाए सुनायो
जेड़े बाकी लोक सी इधर उधर राजे दे पहरेदार उन्हां ने जाके राजे नु सुना दिता।
हर खुद नृप मुक्ता पै लियायो
पातशाह राजा खुश हो के दुध लै आया है होर मोती वगैरा लै आया है।
धरयो अगारी तिन के जाए
जिथे हंस आए बैठे सी उथे दुध ते मोती ज्या लगे रखे हन उन्हां दे अगे।
तज पानी पै लीन सखाए
हंसा ने कहंदे पानी जा चुंझ मार के वखरा कर दिता दुध दियां पुडियां जिहियां शुकल शकलियां ते मोती चोग लए।
गोल अमोलक मुक्ता जाल
उस तो बाद कहंदे जेड़े अमोलक कोल मोल बहुते मोती सुचे मोती हन
निज अंतर ते दए निकाल
हंसां दी जोड़ी ने अपने पेट दे अंदरों बाहर मुंह राही बेअंत नूं सुचे मोती कढ के दे दिते राजे नूं।
उड कर गए अपने देश
इस तरह दो हंस उडारी मार दे अपने देश नूं पा मान सरोवर वल नूं चले गए।
मन आनंद कर लए नरेश
जेड़ा राजा सी उसने अमोलक मोती लै के मन विच बड़ा आनंद धारण कीता कहंदे भी थोड़ा जा दुध थोड़े जे मोती गए बेंती दे गए।
जब जौहरी ते पर खाए
जदों राजे ने हंसा ने जेड़े सुचे मोती इहनूं दित्ते सिन जोरियां तो पर करवाई है
सब नृप धन नह तिन समदाए
जोरियां ने दस्या भी राजन ता मूर्ख मोती है सुचे मोती है जिन्नी तेरे घर दे विच माया पई है मोतियां दे बराबर नहीं हो सकदी है।
तिम तू सब की सेवा ठान
तेनू पूरे साधु दी पछाण नहीं है जेहो जे भेस वाला कोई साधु तेनू दिसदा है कहंदे ओहे जी तू ओहदी सेवा ਸਾਕਰੀ ਚੱਲਿਆ ਕਰ
ਮਿਲ ਹੈ ਆਏ ਜੋ ਦੇ ਬ੍ਰਹਮ ਗਿਆਨ
ਇਸ ਤਰ੍ਹਾਂ ਦੂਜੇ ਸਾਧਨਾ ਦੀ ਸੇਵਾ ਕਰਨ ਲੱਗ ਜਾਏਗਾ ਕੋਈ ਐਸਾ ਵੀ ਪੂਰਾ ਆ ਜਾਏਗਾ ਜਿਹੜਾ ਤੈਨੂੰ ਬ੍ਰਹਮ ਦਾ ਗਿਆਨ ਦੇ ਦੇਵੇਗਾ
ਭਾਇਓ ਆਨੰਦ ਸੁਨੇ ਗੁਰ ਬੈਨ
ਭਾਈ ਤੀਰਥਾ ਸੇ ਸੁਣ ਕੇ ਮਹਾਰਾਜ ਦੇ ਬਚਨਾਂ ਨੂੰ ਬੜਾ ਆਨੰਦ ਹੋ ਗਿਆ ਖੁਸ਼ ਹੋ ਗਿਆ ਵੀ ਮਤਲਬ ਆਪੇ ਹੀ ਆ ਜਾਏਗਾ ਆਪਾਂ ਤਾਂ ਸ਼ੁਰੂ ਕਰ ਦਿੰਦੇ ਹਾਂ ਸੇਵਾ ਕਰਨੀ
ਸੇਵਨ ਲੱਗਿਓ ਸੰਤ ਸੁਖ ਦੇਣ
ਜਿਹੜੇ ਸੁਖ ਦੇਣ ਵਾਲੇ ਸਾਧੂ ਉਹਨਾਂ ਦੀ ਵਾਸਤੇ ਸੇਵਾ ਕਰਨ ਲੱਗਿਆ ਹੁਣ ਹਰ ਭੇਖ ਦੇ ਵਿੱਚ ਵੀ ਪੂਰਾ ਹੁੰਦਾ ਹੀ ਹੈ ਗੁਰਸਿੱਖਾਂ ਵਿੱਚ ਵੀ ਪੂਰਨ ਗੁਰਸਿੱਖ ਹੈਗੇ ਹੈ ਭਾਈ ਭੁਖਾਰੀ ਵਰਗੇ ਭਾਈ ਲੱਦਾ ਵਰਗੇ ਭਾਈ ਪਾਰੋ ਪਰਮਹੰਸ ਵਰਗੇ ਬਾਕੀ ਖੀਰ ਖਾਣੇ ਧਾੜਵੀ ਵੀ ਵਿਚੇ ਸੀ ਇਸ ਤਰ੍ਹਾਂ ਕਹਿੰਦੇ ਵਿੱਚ ਸਾਰਿਆਂ ਦੇ ਵਿੱਚ ਹੀ ਰਲੇ ਮਿਲੇ ਹੁੰਦੇ ਸ਼ੇਰ ਜਿਵੇਂ ਜੰਗਲ ਵਿੱਚ ਸਭ ਕੁਛ ਹੀ ਹੁੰਦਾ ਹੈ ਇਸ ਤਰ੍ਹਾਂ ਸੰਗਤ ਵਿੱਚ ਕੋਈ ਗੁਰਮੁਖ ਵੀ ਹੁੰਦੇ ਹੈ ਸ਼ਕਲ ਛਕਾਉਣ ਵਾਲੇ ਵੀ ਹੁੰਦੇ ਹੈ ਤੇ ਉਹ ਜਿਹੜੇ ਕੋਈ ਪੂਰੇ ਸੂਰੇ ਹੁੰਦੇ ਉਹਨਾਂ ਦਾ ਪਤਾ ਘੱਟ ਲੱਗਦਾ ਹੁੰਦਾ ਕਿਉਂਕਿ ਉਹ ਦਿਖਾਵਾ ਨਹੀਂ ਕਰਦੇ ਗੋਤ ਹੋਕੇ ਰਹਿੰਦੇ ਪਰ ਜਦੋਂ ਦੇਖਦੇ ਵੀ ਹਾਂ ਇਹ ਗੁਰੂ ਮਹਾਰਾਜ ਦੀ ਮਨ ਲਾ ਕੇ ਸੇਵਾ ਕਰ ਰਿਹਾ ਮਨ ਲਾ ਕੇ ਬਾਣੀ ਪੜ੍ਹ ਰਿਹਾ ਮਨ ਲਾ ਕੇ ਨਾਮ ਜਪ ਰਿਹਾ ਫਿਰ ਉੱਥੇ ਉਹ ਜਿਹੜੇ ਗੁਰਮੁਖ ਹੁੰਦੇ ਵਾਹਿਗੁਰੂ ਦੇ ਇਸ਼ਾਰੇ ਨਾਲ ਗੁਰੂ ਦੇ ਇਸ਼ਾਰੇ ਨਾਲ ਉਹਨੂੰ ਬੁਲਾ ਕੇ ਕਹਿ ਦਿੰਦੇ ਵੀ ਤੂੰ ਐਂ ਕਰਿਆ ਕਰ ਇੰਨੇ ਨਾਲ ਗੱਲ ਬਣ ਜਾਂਦੀ ਹੈ ਇਸ ਕਰਕੇ ਜਿਹੜਾ ਕੋਈ ਆਪੇ ਕਰਦਾ ਕਰਾਉਂਦਾ ਹੈ ਉਹਦਾ ਇੰਨਾ ਲਾਭ ਨਹੀਂ ਹੈ ਜਿਹੜਾ ਕੋਈ ਪੂਰੇ ਰਾਹੀਂ ਉਹ ਪੜ੍ਹ ਸੁਣ ਕੇ ਕਹਿ ਸੁਣ ਕੇ ਫੇਰ ਹੁੰਦਾ ਉਹ ਥੋੜੇ ਨਾਲ ਹੀ ਜਿਵੇਂ ਆ ਪਹਾੜੀ ਜਿਹਾ ਰਸਤਾ ਹੈ ਜਿਹੜੇ ਕੋਈ ਪਹਾੜੇ ਰਸਤਾ ਵਿੱਚ ਫਿਰਦੇ ਫਿਰਦੇ ਆ ਉਹ ਚੋਰ ਮੋਰੀਆਂ ਜਿਹੀਆਂ ਭਗ ਡੰਡੀਆਂ ਜਿਹੀਆਂ ਦੱਸ ਦਿੰਦੇ ਮਿੰਟਾਂ 'ਚ ਉੱਥੇ ਮਨੁੱਖ ਚਲਾ ਜਾਂਦਾ ਹੈ ਤੇ ਦੂਜਾ ਜਿਹੜਾ ਨਹੀਂ ਪੇਤੀ ਉੱਥੇ ਗੜੇ ਖਾਈ ਜਾਂਦਾ ਕਿਤੇ ਇੱਧਰ ਨੂੰ ਕਿਤੇ ਇੱਧਰ ਨੂੰ ਇਸ ਤਰ੍ਹਾਂ ਜਿਹੜੇ ਗੁਰਮੁਖ ਹੈ ਸਿਮਰਨ ਵਾਲੇ ਉਹਨਾਂ ਨੇ ਸਾਰਾ ਰਸਤਾ ਤੈਅ ਕੀਤਾ ਉਹ ਪੇਤੀ ਹਨ ਹੋਰ ਨਿੱਜੀ ਖੁਦਾਏ ਕੇ ਭੇਤ ਨਾ ਕਿਸੇ ਦਿਨ ਨਹੀਂ ਦਿੰਦੇ ਪਰ ਜਦੋਂ ਸੰਗਤ ਵਿੱਚ ਕੋਈ ਮਨ ਲਾ ਕੇ ਸੇਵਾ ਕਰਦਾ ਹੈ ਤੇ ਉਹਦਾ ਰਿਦਾ ਸ਼ੁੱਧ ਦੇਖਦੇ ਸ਼ਰਧਾ ਦੇਖਦੇ ਆ ਫਿਰ ਉਹ ਬੁਲਾ ਕੇ ਉਹਨੂੰ ਦੱਸਦੇ ਢੰਗ ਤੰਗ ਵੀ ਤੂੰ ਇਉਂ ਕਰ ਲਿਆ ਕਰ ਉਹ ਥੋੜਾ ਜਿਹਾ ਕਰਨ ਨਾਲ ਹੀ ਗੱਲ ਬਣ ਜਾਂਦੀ ਹੈ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਜੇ ਤੈਨੂੰ ਪਛਾਣ ਹੀ ਨਾ ਆਉਂਦੀ ਵੀ ਕਿਹੜਾ ਪੂਰਾ ਹੈ ਤੂੰ ਸਾਰਿਆਂ ਦੀ ਸੇਵਾ ਕਰਨ ਲੱਗ ਜਾ ਵਿੱਚ ਕੋਈ ਨਾ ਕੋਈ ਪੂਰਾ ਆਪੇ ਆ ਜਾਊਗਾ ਜਿਵੇਂ ਪੰਛੀਆਂ ਵਿੱਚ ਹੰਸ ਆ ਗਏ ਸਨ ਇਸੇ ਤਰ੍ਹਾਂ ਇਹ ਅਮੋਲਕ ਮੋਤੀ ਦੇਣ ਵਾਲੇ ਸਭ ਸਿੱਖਿਆ ਦੇਣ ਵਾਲੇ ਮੁਕਤੀ ਰੂਪੀ ਮੋਤੀ ਅਮੋਲਕ ਇਹ ਤੈਨੂੰ ਦੇਣ ਵਾਲਾ ਵੀ ਕੋਈ ਆ ਜਾਏਗਾ ਗੁਰਮੁਖ ਗੁਰਸਿੱਖ ਇਸ ਕਰਕੇ ਕਿੰਨਾ ਸੋਹਣਾ ਸੁਖੱਲਾ ਢੰਗ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿਸੇ ਨੂੰ ਉਪਦੇਸ਼ ਦੇਣ ਦਾ ਵੀ ਤੂੰ ਜਿੱਥੇ ਕਿੱਥੇ ਕੋਈ ਨੌਕਰੀ ਚਾਕਰੀ ਕਰ ਰਿਹਾ ਡਿਊਟੀ ਨਿਭਾ ਰਿਹਾ ਉੱਥੇ ਆ ਕਰ ਲੈ ਤੇ ਉੱਥੇ ਹੀ ਤੂੰ ਸਭ ਕੁਝ ਹਾਸਲ ਕਰ ਲਏਗਾ ਸੋ ਇਹ ਪ੍ਰਸੰਗ ਇੱਥੇ ਪੂਰਾ ਹੋਇਆ ਇਹ ਭਾਈ ਧੀਰੋ ਜੀ ਸ਼ਰਧਾ ਵਾਲੇ ਭਾਈ ਭਾਵਾ ਜੀ ਜਿਹੜੇ ਉਜੈਨ ਸ਼ਹਿਰ ਵਿੱਚ ਵੱਸਦੇ ਸਨ ਜਿਵੇਂ ਉਜੈਨਪੁਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਏ ਜਿਵੇਂ ਇਹਨਾਂ ਨੂੰ ਸਭ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇ ਕੇ ਨਿਹਾਲ ਕੀਤਾ ਉਹ ਪ੍ਰਸੰਗ ਅੱਗੇ ਆਏਗਾ ਹੁਣ ਸਮਾਂ ਹੋਇਆ ਇੱਥੇ ਆਪਾਂ ਸਮਾਪਤੀ ਕਰੀਏ ਜੀ
ਭਾਇਓ ਆਨੰਦ ਸੁਨੇ ਗੁਰ ਬੈਨ ਸੇਵਨ ਲੱਗਿਓ ਸੰਤ ਸੁਖ ਦੈਨ ਵਾਹਿਗੁਰੂ ਸਿਮਰਤ ਸੁਖ ਪਾਵਾ ਅੰਤ ਕਾਲ ਗੁਰ ਨਿਕਟ ਸਿਧਾਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ